दस गुरिंड कौ मेरी है पर ना। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी। सतगुरु प्रताप सिंह सच्चे पातशाह जी दा पावन पवित्र इतिहास साहब जी श्रवण कर रहे से। इतिहास दे विच प्रसंग चल रहा से हरबंस सिंह दा। प्रसंग इथों तक पहुंचा है कि हरबंस सिंह ने अपने पिता नूं तार पाई कि भजनीत सिंह बहुत बीमार है, बस मूंह वेखण वाली गल है, तुसीं छेती सुंदर नगर दे विच पहुंचो। ते उस तों बाद फिर ग्रंथाकार जी बयान कर रहे ने कि नाले ते चल पए ने सुंदर नगर दे वल हरबंस सिंह दे पिता ते नाले सतगुरु प्रताप सिंह सच्चे पातशाह जी दे चरणा दे विच बेनतियां करदे ने। कवि जी ने कई सारे प्रमाण दिते ने कि उन्हां ने अरदासां कीतियां ने कि जिवें सच्चे पातशाह तुसीं सतगुरु राम सिंह दे रूप दे विच भाई राय सिंह दी रक्षा कीती सी, इसे प्रकार दे नाल कृपा करके मेरे पोतरे दी भाव के भजनीक सिंह दी वी रक्षा करो, ओनू बीमारी तों बचाओ। इथों तक कल कथा पहुंच चुकी सी, अज इथों अगे मैं प्रारंभ करदा। साबो राखी अगन मजार देर न करियो मेरी वार। फिर एक पुरातन जेड़ा सतगुरु राम सिंह दा इतिहास है उदा प्रमाण दे के अर्ज कीती है सतगुरु प्रताप सिंह दे चरणा दे विच धारण करके सतगुरां दे ध्यान नूं कि हे सतगुरु प्रताप सिंह सच्चे पातशाह जी सतगुरु राम सिंह दे रूप दे विच तुसीं जिहड़ी माई साबू सी उहदी वी रक्षा कीती सी, उहनूं पाव के अग दे विच सड़न नहीं सी दित्ता। सतगुरु प्रताप सिंह सच्चे पातशाह जी दे पवित्र उपदेश दे विच इह साखी रिकॉर्डिंग है सतगुरु प्रताप सिंह दे मुख तों। सतगुरु प्रताप सिंह सच्चे पातशाह जी कहिंदे ने कि पद्धरी वाली साबू माई सी जिहड़ी कि निर्मले संतां नूं मिलके ये कहन लगी कि ये अमर है आत्मा, पर सतगुरु राम सिंह सच्चे पातशाह जी ने उस माई साबण नूं आख्या सी कि माई तेरी कहनी है, तेरी कथनी नहीं, पाव के तू मूंह तों कहनी है पर इस तरह दी तेरी अवस्था नहीं है। सतगुरु प्रताप सिंह जी अपने पवित्र उपदेश दे विच बचन करदे ने कि गंगा ते जदों सतगुरु राम सिंह सच्चे पातशाह जी पहुंचे ते गंगा दे कंडे दे उत्ते चिखा बना के ते माई नूं उस दे विच बिठा दिता सतगुरु राम सिंह ने। उहदा छोटा पुत्र भी उहदी गोदी दे विच सी, अपनी जिहड़ी कंबली सी उहदे दुआले बुक्कल मरवा के ते सतगुरु जी ने चिखा दे विच बिठा दित्ती। सतगुरु प्रताप सिंह जी कहिंदे ने कि अग ला दित्ती सतगुरु राम सिंह सच्चे पातशाह जी ने। जदों सेक लगा लगन ते माई ने सोचा कि मेरा छोटा पुत्र है, मैं इहनू ते बाहर सुट दिया, उहदे मन दे विच ऐसा ख्याल आया ते सतगुरु राम सिंह जी कहन लगे कि सुट खां माई अपने पुत्र नूं बाहर, जे नेजे नाल इहदा ढिड ना पाड़ दिता। ਇਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ। ਇਸ ਤੋਂ ਬਾਅਦ ਉਸ ਮਾਈ ਦੇ ਉੱਤੇ ਜਿਹੜੀ ਕੰਬਲੀ ਦੀ ਬੁੱਕਲ ਮਾਰ ਨਾ ਸੜੇ, ਫਿਰ ਉਸ ਨੂੰ ਯਕੀਨ ਆ ਗਿਆ ਕਿ ਹੁਣ ਮੈਂ ਅੱਗ ਦੇ ਵਿੱਚ ਸੜਦੀ ਨੀ। ਭਾਵ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਕੌਤਕ ਹੀ ਕੀਤਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਮੈਂ ਉਸ ਮਾਈ ਦਾ ਚੰਗੀ ਤਰ੍ਹਾਂ ਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਉਹਦੇ ਪੁੱਤਰ ਦਾ ਨਾਮ ਲਾਲ ਸਿੰਘ ਸੀ, ਉਹਨੂੰ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਮੈਂ ਮਿਲਦਾ ਰਿਹਾ ਹਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਵਿੱਤਰ ਉਦੇਸ਼ ਦੇ ਵਿੱਚ ਇਹ ਵੀ ਬਚਨ ਕਰਦੇ ਨੇ, 111 ਸਾਲ ਦੀ ਉਮਰ ਤੋਂ ਬਾਅਦ ਉਸ ਮਾਈ ਦਾ ਦੇਹਾਂਤ ਹੋਇਆ ਸੀ, ਚੜਾਈ ਕੀਤੀ ਸੀ। ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਕਿ ਉਹਨੇ ਇੱਕ ਖੱਦਰ ਦਾ ਕੱਪੜਾ ਮੈਨੂੰ ਭੇਟ ਕੀਤਾ ਸੀ ਤੇ ਆਖਿਆ ਸੀ ਕਿ ਮੈਂ ਕੱਪੜੇ ਨੂੰ ਕਪਾਹ ਚੁਣਨ ਵੇਲੇ, ਕੱਤਣ ਵੇਲੇ, ਤੁੰਬਣ ਵੇਲੇ ਕੱਪੜਾ ਤਿਆਰ ਕਰ ਜਿੰਨਾ ਚਿਰ ਹੋ ਨਹੀਂ ਗਿਆ ਉਹਨਾਂ ਚਿਰ ਮੈਂ ਸਾਰਾ ਕੁਝ ਆਪਣੇ ਹੱਥੀਂ ਕੀਤਾ ਤੇ ਜਾਂ ਨਾਮ ਜਪਿਆ ਤੇ ਜਾਂ ਬਾਣੀ ਪੜ੍ਹੀ ਹੈ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਸ ਵੇਲੇ ਮੈਂ ਖੱਦਰ ਦੇ ਕੱਪੜੇ ਨਹੀਂ ਸੀ ਪਹਿਨਿਆ ਕਰਦਾ। ਪਹਿਲੀ ਹੀ ਵਾਰੀ ਸੀ ਕਿ ਉਸ ਪੱਧਰੀ ਵਾਲੀ ਮਾਈ ਸਾਬੋ ਨੇ ਮੈਨੂੰ ਉਹ ਖੱਦਰ ਦਾ ਕੱਪੜਾ ਦਿੱਤਾ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਵਿੱਤਰ ਉਪਦੇਸ਼ ਦੇ ਵਿੱਚ ਜ਼ਿਕਰ ਕਰਦੇ ਨੇ ਕਿ ਮੈਂ ਉਸ ਕੱਪੜੇ ਦੇ ਕਛਹਿਰੇ ਸਵਾਏ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਉਹਨਾਂ ਦਿਨਾਂ ਦੇ ਵਿੱਚ ਮੈਂ ਸੁਖਮਣੀ ਸਾਹਿਬ ਦੀ ਬਾਣੀ ਕੰਠ ਕਰਨ ਦਾ ਨਿਯਮ ਬਣਾਇਆ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨੀਲੋ ਨਹਿਰ ਦੇ ਕਿਨਾਰੇ ਦੇ ਉੱਤੇ ਨਾਲ ਦੇ ਜਿਹੜੇ ਸਿੱਖ ਸਨ ਉਹ ਕਾਈ ਵੜਦੇ ਸਨ ਤੇ ਮੈਂ ਰੋਜ਼ ਉੱਥੇ ਫੇਰਾ ਮਾਰਨ ਦੇ ਵਾਸਤੇ ਤੁਰ ਕੇ ਜਾਂਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ਾਇਦ 2 ਘੰਟੇ ਨਹੀਂ ਸਨ ਲੱਗਦੇ ਤੇ ਮੈਂ ਉੱਥੋਂ ਵਾਪਸ ਮੁੜ ਕੇ ਆ ਜਾਂਦਾ ਸੀ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਂ 2 ਜਿਹੜੀਆਂ ਅਸ਼ਟਪਦੀਆਂ ਨੇ ਸੁਖਮਣੀ ਸਾਹਿਬ ਦੀਆਂ ਉਹ ਜ਼ਮਾਨੀ ਕੰਠ ਕਰ ਲੈਂਦਾ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਯਾਦਾਸ਼ਤ ਬਹੁਤ ਸੀ। ਭਾਵ ਕਿ 2 ਗੁਰਬਾਣੀ ਸੁਖਮਣੀ ਸਾਹਿਬ ਦੀਆਂ ਅਸ਼ਟਪਦੀਆਂ ਕੰਠ ਕਰਨੀਆਂ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ, ਉਹ ਵੀ 2 ਘੰਟਿਆਂ ਤੋਂ ਪਹਿਲਾਂ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ਾਇਦ ਉਹਨਾਂ ਕਛਹਿਰਿਆਂ ਦਾ ਅਸਰ ਸੀ ਜਿਹਨੂੰ ਕਿ ਬਣਾਉਣ ਦੇ ਤੱਕ ਬਹੁਤ ਨਾਮ ਜਪਿਆ ਗਿਆ ਸੀ ਤੇ ਬੜੀ ਬਾਣੀ ਪੜ੍ਹੀ ਗਈ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸ਼ਾਇਦ ਅਜੇ ਵੀ ਕਿਤੇ ਉਹ ਪੁਰਾਣੇ ਹੋਏ ਹੋਏ ਕਛਹਿਰੇ ਪਏ ਹੋਣਗੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਇਸ ਜਗ੍ਹਾ ਦੇ ਉੱਤੇ ਹੁਣ ਜਿਹੜਾ ਹਰਬੰਸ ਸਿੰਘ ਦਾ ਪਿਤਾ ਹੈ ਉਹਨੇ ਐਸਾ ਆਖਿਆ ਹੈ ਕਿ ਸਤਿਗੁਰੂ ਰਾਮ ਸਿੰਘ ਦੇ ਰੂਪ ਦੇ ਵਿੱਚ, ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਮਾਈ ਪੱਧਰੀ ਨੂੰ ਭਾਵੇਂ ਅੱਗ ਦੇ ਵਿੱਚ ਬਿਠਾ ਦਿੱਤਾ ਪਰ ਆਪਣੀ ਕਿਰਪਾ ਦੇ ਨਾਲ ਉਹਨੂੰ ਸੇਕ ਨਹੀਂ ਲੱਗਣ ਦਿੱਤਾ, ਉਹਨੂੰ ਸੜਨ ਨਹੀਂ ਦਿੱਤਾ। ਇਸ ਕਰਕੇ ਡੇਰ ਨਾ ਕਰੀਓ ਮੇਰੀ ਵਾਰ, ਹੁਣ ਮੇਰੀ ਵਾਰੀ ਹੈ, ਮੈਂ ਤੁਹਾਡੇ ਚਰਨਾਂ ਦੇ ਵਿੱਚ ਅਰਜ਼ ਕੀਤੀ ਹੈ ਤੇ ਮੇਰੇ ਪੋਤਰੇ ਨੂੰ ਬਚਾਉਣ ਦੀ ਵਾਰੀ ਸੱਚੇ ਪਾਤਸ਼ਾਹ ਜੀ, ਤੁਸੀਂ ਦੇਰ ਨਾ ਲਾਇਓ ਚਿਰ ਨਾ ਲਾਇਓ। ਘੁੰਮਿਆ ਨੀ ਦਾ ਪੁੱਤ ਜੀਵਾਇਓ, ਗੋਰੇ ਕੋਲੋਂ ਦੇਸ ਛੁਡਾਇਓ। ਇੱਕ ਇੱਕ ਪੰਕਤੀ ਦੇ ਵਿੱਚ ਇੱਕ ਇੱਕ ਸਾਖੀ ਹੈ। ਅੱਗੇ ਪ੍ਰਮਾਣ ਦਿੱਤਾ ਹੈ ਗੋਪਾਲ ਸਿੰਘ ਨੇ, ਕਿਉਂਕਿ ਭਾਵੇਂ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਸੰਤ ਹਰਬੰਸ ਸਿੰਘ ਦੇ ਪਿਤਾ ਦਾ ਨਾਮ ਨਹੀਂ ਬਿਆਨ ਕੀਤਾ, ਨਹੀਂ ਲਿਖਿਆ ਕਿ ਉਹਨਾਂ ਦੇ ਪਿਤਾ ਦਾ ਕੀ ਨਾਂ ਸੀ, ਪਰ ਮੈਂ ਖੋਜ ਕਰਕੇ ਇਹ ਪਤਾ ਕੀਤਾ ਕਿ ਉਹਨਾਂ ਸੰਤਾਂ ਦਾ ਨਾਮ ਗੋਪਾਲ ਸਿੰਘ ਸੀ ਜਿਹੜੇ ਹਰਬੰਸ ਸਿੰਘ ਦੇ ਪਿਤਾ ਸਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਘੁਮਿਆਰੀ ਦਾ ਪੁੱਤ ਜੀਵਾਇਓ, ਭਾਵ ਕਿ ਜਿਹੜੀ ਘੁਮਿਆਰੀ ਸੀ ਜਿਹਦਾ ਪੁੱਤਰ ਮਰ ਚੁੱਕਾ ਸੀ, ਮਾਨਾ ਵਾਲੇ ਦੇ ਹੋਲੇ ਦੇ ਵਿੱਚ ਉਹਨੂੰ ਜਿੰਦਾ ਕੀਤਾ। ਇਹ ਵੀ ਇੱਕ ਛੋਟੀ ਜਿਹੀ ਸਾਖੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਦੋਂ ਮਾਨਾ ਵਾਲੇ ਦੇ ਹੋਲੇ ਤੇ ਪਹੁੰਚੇ ਤੇ ਸਤਿਗੁਰਾਂ ਦੇ ਸੂਬੇ ਦੇ ਘੋੜੇ ਦੀ ਫੇਡ ਦੇ ਨਾਲ ਉਹ ਲੜਕਾ ਮਰ ਗਿਆ ਸੀ, ਛੋਟਾ ਲੜਕਾ ਸੀ ਘੁਮਿਆਰੀ ਦਾ। ਉਹਨੇ ਬੜੀ ਪੁਕਾਰ ਕੀਤੀ, ਸਤਿਗੁਰੂ ਰਾਮ ਸਿੰਘ ਦੇ ਚਰਨਾਂ ਦੇ ਵਿੱਚ ਫਰਿਆਦ ਕੀਤੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹਾਥੀ ਦੀ ਸਵਾਰੀ ਕੀਤੀ ਸੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹਾਥੀ ਤੋਂ ਥੱਲੇ ਉਤਰੇ, ਉਸ ਘੁਮਿਆਰੀ ਦੇ ਮਰੇ ਹੋਏ ਲੜਕੇ ਦੇ ਮੱਥੇ ਦੇ ਉੱਤੇ ਆਪਣਾ ਪਵਿੱਤਰ ਚਰਨ ਲਾਇਆ ਤੇ ਘੁਮਿਆਰੀ ਦੇ ਪੁੱਤਰ ਨੂੰ ਜਿੰਦਾ ਕਰ ਦਿੱਤਾ। ਹੁਣ ਇਹੀ ਪ੍ਰਮਾਣ ਦਿੱਤਾ ਹੈ ਗੋਪਾਲ ਸਿੰਘ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੁਸੀਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਦੇ ਵਿੱਚ ਘੁਮਿਆਰੀ ਦੇ ਪੁੱਤਰ ਨੂੰ ਜਿਉਂਦਾ ਕੀਤਾ ਸੀ। ਇਸ ਤੋਂ ਇਲਾਵਾ ਗੋਰੇ ਕੋਲੋਂ ਦੇਸ ਛੁਡਾਇਓ, ਜਿਹੜੇ ਅੰਗਰੇਜ਼ ਗੋਰੇ ਨੇ ਉਹਨਾਂ ਤੋਂ ਸਤਿਗੁਰੂ ਰਾਮ ਸਿੰਘ ਦੇ ਰੂਪ ਦੇ ਵਿੱਚ ਤੁਸੀਂ ਦੇਸ਼ ਨੂੰ ਆਜ਼ਾਦ ਕਰਵਾਇਆ। ਹਾਜ਼ਰ ਨਾਜ਼ਰ ਹਾਜ਼ਰ ਨਾਜ਼ਰ ਗੁਰ ਕੋ ਧਿਆਇਓ, ਮੋਹੇ ਦਾਸ ਕੋ ਨਾਹੇ ਭੁਲਾਇਓ। ਕਹਿੰਦਾ ਹੈ ਗੋਪਾਲ ਸਿੰਘ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਮੈਂ ਤੁਹਾਨੂੰ ਹਰ ਇੱਕ ਜਗ੍ਹਾ ਦੇ ਉੱਤੇ ਹਾਜ਼ਰ ਨਾਜ਼ਰ ਸਮਝਦਾ ਹਾਂ ਤੇ ਮੈਂ ਤੁਹਾਡੇ ਧਿਆਨ ਨੂੰ ਧਾਰਨ ਕੀਤਾ ਹੈ। ਮੈਨੂੰ ਦਾਸ ਨੂੰ ਸੱਚੇ ਪਾਤਸ਼ਾਹ ਜੀ ਭੁਲਾਇਓ ਨਾ, ਮੇਰੀ ਬੇਨਤੀ ਨੂੰ ਪ੍ਰਵਾਨ ਕਰਿਓ। ਵੱਡ ਪ੍ਰਤਾਪ ਤੋਹੇ ਪ੍ਰਤਾਪ, ਕਰਿਓ ਰਾਮ ਹਰੀ ਪ੍ਰਤਾਪ। ਕਹਿੰਦੇ ਨੇ ਸੰਤ ਗੋਪਾਲ ਸਿੰਘ ਜੀ ਕਿ ਹੇ ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਤੁਹਾਡੇ ਪ੍ਰਤਾਪ ਨੂੰ ਵੱਡੇ ਤੋਂ ਵੱਡਾ ਸਤਿਗੁਰੂ ਰਾਮ ਸਿੰਘ ਨੇ ਤੇ ਸਤਿਗੁਰੂ ਹਰੀ ਸਿੰਘ ਨੇ ਕੀਤਾ। ਜਿਸ ਨੇ ਪ੍ਰਭ ਤੋਹੇ ਤੇ ਆਇਓ, ਮਨ ਬਾਛਤ ਸਗਲਾ ਫਲ ਪਾਇਓ। ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਜਿਨੇ ਵੀ ਤੁਹਾਨੂੰ ਧਿਆਇਆ ਹੈ, ਜਿਨੇ ਵੀ ਤੁਹਾਨੂੰ ਯਾਦ ਕੀਤਾ ਹੈ, ਉਹਨੂੰ ਮਨ ਪਾਉਂਦਾ ਜਿਹੜਾ ਫਲ ਹੈ ਉਹ ਅੱਜ ਤੱਕ ਪ੍ਰਾਪਤ ਹੋਇਆ। ਗਟੀਆਂ ਗਿਣਦਾ ਪੁੱਜਾ ਸਕੇਤ, ਗਮਨਿਓ ਘਰ ਵਿੱਚ ਪ੍ਰਭ ਕੋ ਚੇਤ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਇਸੇ ਤਰੀਕੇ ਦੇ ਨਾਲ ਗੱਟੀਆਂ ਗਿਣਦਾ ਹੋਇਆ, ਸੋਚਦਾ ਵਿਚਾਰਦਾ ਹੋਇਆ, ਆਖਰਕਾਰ ਸੁੰਦਰ ਨਗਰ ਗੋਪਾਲ ਸਿੰਘ ਜਾ ਪਹੁੰਚਾ। ਗਮਨਿਓ ਘਰ ਵਿੱਚ ਪ੍ਰਭ ਕੋ ਚੇਤ, ਭਾਵ ਕੇ ਘਰ ਦੇ ਅੰਦਰ ਹਰਬੰਸ ਸਿੰਘ ਦੇ ਚਲਾ ਗਿਆ ਹੈ ਆਪਣੇ ਪੁੱਤਰ ਦੇ ਘਰ ਦੇ ਅੰਦਰ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਾ ਹੋਇਆ ਘਰ ਦੇ ਅੰਦਰ ਦਾਖਲ ਹੋਇਆ। ਨੂੰ ਪੁੱਤਰ ਨੇ ਟੇਕਾ ਮਾਥਾ, ਦੇਹ ਅਸੀਸ ਸਿਰ ਧਰ ਕੇ ਹਾਥਾ। ਹਰਬੰਸ ਸਿੰਘ ਨੇ ਤੇ ਉਹਦੀ ਘਰਵਾਲੀ ਨੇ, ਭਾਵ ਕੇ ਨੂੰ ਤੇ ਪੁੱਤਰ ਦੋਵਾਂ ਨੇ ਮੱਥਾ ਟੇਕਿਆ ਗੋਪਾਲ ਸਿੰਘ ਦੇ ਚਰਨਾਂ ਦੇ ਉੱਤੇ ਤੇ ਉਹਨਾਂ ਦੇ ਸਿਰਾਂ ਦੇ ਉੱਤੇ ਹੱਥ ਰੱਖ ਕੇ ਇਸ ਗੋਪਾਲ ਸਿੰਘ ਨੇ ਅਸੀਸ ਦਿੱਤੀ। ਕਹਾ ਮੇਰਾ ਪਿਆਰੋ ਭਜਨੀਕ, ਆਗੇ ਜੈਸਾ ਕੇ ਕੁਝ ਠੀਕ। ਆਖਣ ਲੱਗਾ ਗੋਪਾਲ ਸਿੰਘ ਕਿ ਕਿੱਥੇ ਹੈ ਮੇਰਾ ਪਿਆਰਾ ਪੋਤਰਾ ਭਜਨੀਕ ਸਿੰਘ। ਕਹਿੰਦੇ ਨੇ ਗੋਪਾਲ ਸਿੰਘ, ਆਗੇ ਜੈਸਾ ਕੇ ਕੁਝ ਠੀਕ, ਭਾਵ ਕੇ ਬਿਮਾਰ ਸੀ, ਅੱਗੇ ਵਰਗਾ ਹੀ ਹੈ ਜਾਂ ਕਿ ਹੁਣ ਬਿਮਾਰੀ ਦੇ ਵਿੱਚ ਕੋਈ ਫਰਕ ਪਿਆ ਹੈ, ਭਾਵ ਕੇ ਅੱਗੇ ਵਾਂਗ ਹੀ ਹੈ ਜਾਂ ਕੁਝ ਠੀਕ ਹੋ ਗਏ। ਕਰੋ ਨਹ ਚਿੰਤਾ ਏ ਕਰੋ ਨਾ ਚਿੰਤਾ ਏ ਬਹੁਰਾਨੀ, ਮਾਨੇ ਗਾਇਹ ਤਰਲ ਜਵਾਨੀ। ਗੋਪਾਲ ਸਿੰਘ ਜੀ ਆਪਣੀ ਨੂੰਹ ਨੂੰ ਭਾਵ ਕੇ ਹਰਬੰਸ ਸਿੰਘ ਦੀ ਘਰਵਾਲੀ ਨੂੰ ਕਹਿਣ ਲੱਗੇ ਨੇ ਕਿ ਹੇ ਨੂੰ ਰਾਣੀ, ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ, ਇਹ ਜਵਾਨੀਆਂ ਮਾਣੇਗਾ, ਭਾਵ ਕੇ ਇਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਰਾਜ਼ੀ ਹੋ ਜਾਏਗਾ। ਦੋ ਦਿਨ ਬੀਤੇ ਤੀਸਰ ਟਲਿਓ, ਭਜਨੀਕ ਸਿੰਘ ਤਬ ਉੱਠ ਕਰ ਚਲਿਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਦੋ ਦਿਨ ਬਤੀਤ ਹੋ ਗਏ, ਤੀਸਰਾ ਜਿਹੜਾ ਦਿਨ ਸੀ ਉਹ ਵੀ ਜਦੋਂ ਟਲ ਗਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੀਤੀ ਕਿਰਪਾ ਭਜਨੀਕ ਸਿੰਘ ਦੇ ਉੱਤੇ। ਕਵੀ ਜੀ ਲਿਖਦੇ ਨੇ ਕਿ ਭਜਨੀਕ ਸਿੰਘ ਉੱਠ ਕੇ ਤੁਰਨ ਲੱਗ ਪਿਆ। ਦਾਦੇ ਸਾਗੇ ਕਰੇ ਕਲੋਲ, ਬੋਲੇ ਤੋਤਲੇ ਮੁਖ ਸੇ ਬੋਲ। अपने दादे गोपाल सिंह दे नाल जिहड़ा भजनीक सिंह है ओ कलोल करन लगा है। कवि जी लिखदे ने कि बड़ी छोटी अवस्था दे विच सी तोतले मुख दे विचों बोल बोलन लगा दादे दे नाल खेडन लगा। किसे संदेशा आन पचायो हर बंस सिंह को आन सुनायो। इन चिर नू ग्रंथाकार रामपुरी जी लिखदे ने कि किसे सिख ने आन के संदेशा दिता है इन्हां दे घर दे विच हरबंस सिंह नू उसने आन के इस तरह आख्या। सुरमा लैके आवो नाल बचन कियो एह दीन दयाल। जड़ा संदेशे नू लैके सिख आया है उन्ने हरबंस सिंह नू आख्या के दीन दयाल सतगुरु प्रताप सिंह सच्चे पातशाह जी ने हरबंस सिंह जी तुहानू याद कीता है। सतगुरां ने वचन कीता है कि हरबंस सिंह नू आखना कि मेरे कोल आवे ते जदों आवे ते थोड़ा सुरमा लैके आवे। चलियो सिख मन गुर की कैनी तत्काल जब पहुंचो पैनी। ते जदों हरबंस सिंह नू सतगुरु प्रताप सिंह दा सुनेहा मिलिया उसे वेले सिख ने सतगुरु प्रताप सिंह दे बचन नू मन्या ते फिर छेती तो छेती श्री पैनी साहब दे विच हरबंस सिंह पहुंच गए। मथा टेक बैठे गुरु पास दीनो सुरमा नाल हुलास। आन के हरबंस सिंह ने सतगुरु प्रताप सिंह दे चरणा दे उते मथा टेकिया ते जेड़ा सुरमा लेके आया सी ओ हुलास दे नाल खुशी दे नाल सतगुरां दे अगे रख दिता। सुरमा बहुत वधिया ए पिया करदा सी इसे करके सतगुरु राम सिंह जी ने सुरमा मंगाया सुरमा लिया के रख दिता। सतगुर बोले यो मुस्काई सदियो देवन ले वधाई। हरबंस सिंह नू देख के सतगुरु प्रताप सिंह सच्चे पातशाह जी ने वचन किया। सच्चे पातशाह जी कहिंदे ने कि हरबंस सिंह तेनू इस वास्ते सद्या है भाव के तेनू वधाई देण दे वास्ते सद्या। जो वैरी सी संता केरे परसों मर गए सुबास वेरे। सतगुरु प्रताप सिंह जी कहिंदे ने कि वधाई दी खुशी दी गल यह है कि तू मैनू आख्या सी कि गोपाल सिंह दे तेरे पिता दे वैरी ने। सतगुरु प्रताप सिंह जी कहिंदे ने कि खुशी दी गल यह है कि परसों सवेरे ओ जिहड़े वैरी तू दसे सी ओ मर गए। हुंदे संत जे अपने गाम लग जाने सी इनके नाम। सतगुरु प्रताप सिंह जी कहिंदे ने कि जे संत गोपाल सिंह जी अपने पिंड दे विच ही हुंदे ते उन्हां दे हुंदियां ओ वैरी मर जांदे ते फिर इन्हां संतां दा भाव के गोपाल सिंह दा नां लग जाना सी कि उन्हां नू कतल इन्हें कीता है इन्हें मारे। आउंदे कष्ट तो प्रभु बचाए सुखी वसो अब घर को जाए। पावे के कृपा सतगुरु प्रताप सिंह जी ने सारी कीती है पर तावे सतगुरु प्रताप सिंह जी कहिंदे ने कि सतगुरु राम सिंह सच्चे पातशाह जी ने वड्डी कृपा कीती है कि जेड़ा कष्ट दुख आउण वाला सी उहदे तों बचा कर दिता है। हुण सुख दे नाल तुसीं सुंदर नगर दे विच अपने पिता दे समेत वसो। जाए संत न वापस गाम सकेत मंडी बनावे ताम। सतगुरु प्रताप सिंह जी हरबंस सिंह नू कहिंदे ने कि तुहाडे पिता गोपाल सिंह जी जिहड़े संत ने ओह वापस कदे भी अपने पिंड ना जाण। सतगुरु जी कहिंदे ने कि सकेत मंडी दे विच ही तुसीं अपने नाल ही उहनां नू रखो। घर आए यह कथा सुनाई जैसे सतगुर जिया बताई। ग्रंथाकार जी लिखते ने मथा टेक के हरबंस सिंह अपने घर सुंदर नगर दे विच वापस पहुंचा। अपने पिता गोपाल सिंह नूं ओ बचन सुनाए ने जेडे बचन सतगुरु प्रताप सिंह जी ने अपने श्री मुख तों आखे सन। खुशी पैसंत तब अत ही देह सतगुर सदा सुमत ही। ऐसी वार्ता नूं सुन के गोपाल सिंह जी बहुत ही ज्यादा प्रसन्न होए ने ਤੇ ਕਹਿੰਦੇ ਨੇ ਦੇਹ ਸਤਿਗੁਰ ਸਦਾ ਸੁਮਤ, ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਮੇਸ਼ਾ ਸੁਮਤ ਦਿੰਦੇ ਨੇ, ਸ੍ਰੇਸ਼ਟ ਮਤ ਦਿੰਦੇ ਨੇ। ਜੇ ਹੋਵੇ ਹਮ ਗਾਮ ਮਜਾਰੇ ਕਾਰਾਵਾਸ ਮੇ ਹੁੰਦੇ ਸਾਰੇ। ਗੋਪਾਲ ਸਿੰਘ ਜੀ ਕਹਿੰਦੇ ਨੇ ਕਿ ਵਾਕਿਆ ਹਰਬੰਸ ਸਿੰਘਾ, ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਿਹੜਾ ਬਚਨ ਕੀਤਾ ਹੈ ਵੈਸਾ ਹੀ ਹੋਣਾ ਸੀ ਜੇਕਰ ਆਪਾਂ ਸਾਰੇ ਉਸ ਪਿੰਡ ਦੇ ਵਿੱਚ ਹੁੰਦੇ ਤੇ ਉਹ ਮਰ ਜਾਂਦੇ ਤੇ ਸਾਡਾ ਨਾਂ ਲੱਗਣਾ ਸੀ ਤੇ ਫਿਰ ਅਸੀਂ ਸਾਰਿਆਂ ਨੇ ਕਾਰਾਵਾਸ ਦੇ ਵਿੱਚ ਭਾਵ ਕੇ ਜੇਲ੍ਹ ਦੇ ਵਿੱਚ ਬੰਦ ਹੋਣਾ ਸੀ। ਭਾਲਾ ਕੀਆ ਸਤਿਗੁਰੂ ਹਮਾਰਾ ਪਹਿਲੇ ਹੀ ਜੋ ਕੀਆ ਕਿਨਾਰਾ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬੜਾ ਸਾਡਾ ਭਲਾ ਸੋਚਿਆ ਹੈ ਕਿ ਤੈਨੂੰ ਹੁਕਮ ਕਰਕੇ ਪਹਿਲਾਂ ਹੀ ਸੁੰਦਰ ਨਗਰ ਦੇ ਵਿੱਚ ਲੈ ਆਂਦਾ ਤੇ ਫਿਰ ਪੋਤਰੇ ਦੇ ਬਹਾਨੇ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕਿਰਪਾ ਕਰਕੇ ਮੈਨੂੰ ਵੀ ਪਿੰਡ ਦੇ ਵਿੱਚੋਂ ਪਹਿਲਾਂ ਹੀ ਬਾਹਰ ਕਰ ਲਿਆ, ਭਾਵ ਕਿ ਉਥੋਂ ਮੈਂ ਆ ਗਿਆ। ਸਤਿਗੁਰ ਸਭ ਦਾ ਭਲਾ ਮਨਾਉਂਦਾ ਜੋ ਨਹੀਂ ਮੰਨਦਾ ਫਿਰ ਪਛਤਾਉਂਦਾ। ਆਖਿਆ ਗੋਪਾਲ ਸਿੰਘ ਨੇ ਕਿ ਸਤਿਗੁਰੂ ਤੇ ਹਮੇਸ਼ਾ ਸਿੱਖ ਦਾ ਭਲਾ ਹੀ ਮਨਾਉਂਦਾ ਹੈ, ਜੋ ਨਹੀਂ ਮੰਨਦਾ ਫਿਰ ਪਛਤਾਉਂਦਾ, ਪਰ ਜਿਹੜਾ ਨਹੀਂ ਮੰਨਦਾ ਉਹ ਫਿਰ ਪਛਤਾਉਂਦਾ ਹੈ, ਕਿਉਂਕਿ ਹਮੇਸ਼ਾ ਸਤਿਗੁਰੂ ਆਪਣੇ ਸਿੱਖ ਦਾ ਭਲਾ ਹੀ ਮਨਾਉਂਦਾ ਹੈ। ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ ਗੌੜੀ ਰਾਗ ਦੇ ਵਿੱਚ, ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਦਾ ਤਿਸ ਦਾ ਬੁਰਾ ਕਿਉਂ ਹੋਏ। ਭਾਵ ਕਿ ਸਤਿਗੁਰੂ ਤੇ ਹਮੇਸ਼ਾ ਹਰ ਇੱਕ ਦਾ ਭਲਾ ਮਨਾਉਂਦਾ ਹੈ, ਇਸ ਕਰਕੇ ਉਹਦਾ ਬੁਰਾ ਕਿਵੇਂ ਹੋ ਸਕਦਾ ਹੈ। ਸੋ ਆਖਿਆ ਗੋਪਾਲ ਸਿੰਘ ਨੇ ਕਿ ਸਤਿਗੁਰੂ ਤੇ ਹਮੇਸ਼ਾ ਸਿੱਖ ਦਾ ਭਲਾ ਲੋੜਦਾ ਹੈ, ਪਰ ਜਿਹੜੇ ਸਿੱਖ ਨਹੀਂ ਮੰਨਦੇ ਭਲੇ ਨੂੰ ਉਹ ਫਿਰ ਪਛਤਾਉਂਦੇ ਨੇ ਅਖੀਰ ਦੇ ਵੇਲੇ। ਅਬ ਨਹੀਂ ਜਾਏ ਰਹਿ ਇਸ ਠੌਰ ਸੌਰ ਗਈ ਸਭ ਹਮਰੀ ਸੌਰ। ਆਖਿਆ ਗੋਪਾਲ ਸਿੰਘ ਨੇ ਕਿ ਹੁਣ ਮੈਂ ਨਹੀਂ ਜਾਵਾਂਗਾ ਪਿੰਡ ਦੇ ਵਿੱਚ, ਇਸੇ ਜਗ੍ਹਾ ਦੇ ਉੱਤੇ ਹੀ ਤੇਰੇ ਕੋਲ ਰਵਾਂਗਾ। ਸੌਰ ਗਈ ਸਭ ਹਮਰੀ ਸੌਰ, ਇੱਕ ਸੌਰ ਦਾ ਭਾਵ ਹੈ ਕਿ ਕੰਮ ਤੇ ਦੂਜੇ ਸੌਰ ਦਾ ਭਾਵ ਹੈ ਕਿ ਸੌਰ ਗਿਆ। ਕਹਿੰਦੇ ਨੇ ਕਿ ਸਾਡਾ ਸਾਰੇ ਦਾ ਸਾਰਾ ਕੰਮ ਸੌਰ ਗਿਆ ਹੈ, ਇਸ ਕਰਕੇ ਹੁਣ ਮੈਂ ਕਿਤੇ ਨਹੀਂ ਜਾਵਾਂਗਾ, ਭਾਵ ਕਿ ਵਾਪਸ ਉਸ ਪਿੰਡ ਦੇ ਵਿੱਚ ਨਹੀਂ ਜਾਵਾਂਗਾ। ਦੈ ਹੈ ਦਰਸ਼ਨ ਜਾਏ ਗੁਸਾਈ ਰਾਮਪੁਰੀ ਅਬ ਵਸੇ ਤਥਾਈ। ਹੁਣ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਦੋਂ ਵੀ ਸਤਿਗੁਰੂ ਪ੍ਰਤਾਪ ਸਿੰਘ ਜੀ ਜਾਂਦੇ ਨੇ ਉੱਥੇ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਨੂੰ ਜਾ ਕੇ ਦਰਸ਼ਨ ਦਿੰਦੇ ਨੇ। ਮੈਂ ਕਵੀ ਰਾਮਪੁਰੀ ਕਹਿੰਦਾ ਹਾਂ ਕਿ ਉਹ ਉੱਥੇ ਹੀ ਇਸ ਵੇਲੇ ਵਸ ਰਹੇ ਨੇ, ਭਾਵ ਕਿ ਸੁੰਦਰ ਨਗਰ ਦੇ ਵਿੱਚ ਬਹੁਤ ਸਾਰੇ ਨਾਮਧਾਰੀ ਉਹਨਾਂ ਨੂੰ ਜਾਣਦੇ ਨੇ। ਸੰਤ ਭਜਨੀਕ ਸਿੰਘ ਦਾ ਨਾਮ ਬਹੁਤ ਮਸ਼ਹੂਰ ਹੈ। ਇਸ ਤੋਂ ਇਲਾਵਾ ਇਹਨਾਂ ਦੇ ਛੋਟੇ ਭਰਾ ਸਨ ਜਿਨ੍ਹਾਂ ਦਾ ਨਾਮ ਕੁਲਦੀਪ ਸਿੰਘ ਸੀ, ਇਸ ਵੇਲੇ ਉਹ ਬੈਂਕਾਕ ਦੇ ਵਿੱਚ ਵਸਦੇ ਨੇ ਤੇ ਭਜਨੀਕ ਸਿੰਘ ਦਾ ਸਾਰਾ ਜਿਹੜਾ ਪਰਿਵਾਰ ਹੈ ਉਹ ਸੁੰਦਰ ਨਗਰ ਦੇ ਵਿੱਚ ਵਸਦਾ ਹੈ। ਅੱਗੋਂ ਬਹੁਤ ਪਰਿਵਾਰ ਹੈ ਤੇ ਬਹੁਤ ਵਧੀਆ ਇਹਨਾਂ ਦਾ ਕਾਰੋਬਾਰ ਚੱਲ ਰਿਹਾ ਹੈ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਇਸ ਪ੍ਰਕਾਰ ਦੇ ਨਾਲ ਇਸ ਸਾਖੀ ਨੂੰ ਬਿਆਨ ਕੀਤਾ। ਇਸ ਸਾਖੀ ਦੀ ਸਮਾਪਤੀ ਕਰਕੇ ਗ੍ਰੰਥਾਕਾਰ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ। ਆਗੇ ਕੌਤਕ ਹੋਰ ਅਬ ਸਿੰਘ ਇਕ ਲੱਗਿਓ ਸੁਣਾਨ ਰਾਮਪੁਰੀ ਕਵੀਓ ਲਿਖਿਆ ਪੜ੍ਹ ਸੋਚੋ ਵਿਦਵਾਨ। ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਇੱਕ ਹੋਰ ਸਤਿਗੁਰੂ ਪ੍ਰਤਾਪ ਸਿੰਘ ਦਾ ਜਿਹੜਾ ਕੌਤਕ ਹੈ ਉਹ ਮੈਂ ਸੁਣਾਉਣ ਲੱਗਾ ਹਾਂ। ਰਾਮਪੁਰੀ ਕਵੀ ਕਹਿੰਦਾ ਹੈ ਕਿ ਇਹਨੂੰ ਪੜ੍ਹ ਕੇ ਹੇ ਵਿਦਵਾਨੋ ਸੋਚੋ, ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਇਹ ਕੌਤਕ ਲਿਖਣ ਲੱਗਾ ਹਾਂ। ਸੰਤ ਬਿਹਾਰਾ ਸਿੰਘ ਨਾ ਸਿੰਘ ਦਾ ਸਤਿਗੁਰ ਦੀ ਸੇਵ ਕਮਾਂਦਾ ਥਾ। ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਬਿਹਾਰਾ ਸਿੰਘ ਉਸ ਸਿੰਘ ਦਾ ਨਾਮ ਸੀ ਜਿਹੜਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਸੇਵਾ ਕਮਾਉਂਦਾ ਸੀ। ਭੈਣੀ ਸਾਹਿਬ ਗੁਰਹੱਟੀ ਤੇ ਸਭ ਤਾਈ ਰਸਤ ਪੁਚਾਂਦਾ ਥਾ। ਸ੍ਰੀ ਭੈਣੀ ਸਾਹਿਬ ਦੇ ਵਿੱਚ ਜਿਹੜੀ ਗੁਰੂ ਕੀ ਹੱਟੀ ਸੀ ਉਹਦੇ ਵਿੱਚੋਂ ਰਸਤ ਹਰ ਇੱਕ ਨੂੰ ਉਹ ਜੋ ਬਿਹਾਰਾ ਸਿੰਘ ਹੈ ਉਹ ਪੁਚਾਇਆ ਕਰਦਾ ਸੀ। ਦੋ ਚਾਰ ਦਿਨ ਛੁੱਟੀ ਲੈ ਕਰਕੇ ਘਰ ਪਿਤਾ ਨੂੰ ਮਿਲਣੇ ਆਇਆ ਸੀ। ਇੱਕ ਸਮੇਂ ਦੀ ਵਾਰਤਾ ਕਵੀ ਜੀ ਲਿਖਦੇ ਨੇ ਕਿ ਮੈਂ ਬਿਆਨ ਕਰਦਾ ਹਾਂ, ਦੋ ਚਾਰ ਦਿਨਾਂ ਦੀ ਸਤਿਗੁਰੂ ਪ੍ਰਤਾਪ ਸਿੰਘ ਤੋਂ ਛੁੱਟੀ ਲੈ ਕੇ ਤੇ ਆਪਣੇ ਪਿੰਡ ਆਪਣੇ ਪਿਤਾ ਨੂੰ ਮਿਲਣ ਦੇ ਵਾਸਤੇ ਉਹ ਬਿਹਾਰਾ ਸਿੰਘ ਆਪਣੇ ਘਰ ਆਇਆ ਸੀ। ਕੁਦਰਤ ਦੇ ਕਾਦਰ ਪਰਖਣ ਲਈ ਉਹਦੇ ਪਿਤਾ ਨੂੰ ਤਾਪ ਚੜਾਇਆ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜੀ ਸਖਤੀ ਦੇ ਨਾਲ ਬਿਹਾਰਾ ਸਿੰਘ ਨੂੰ ਆਖਿਆ ਸੀ ਕਿ ਦੋ ਚਾਰ ਦਿਨ ਤੋਂ ਬਾਅਦ ਜ਼ਿਆਦਾ ਚਿਰ ਆਪਣੇ ਘਰ ਨਾ ਲਾਵੀਂ, ਛੇਤੀ ਮੁੜ ਆਵੀਂ। ਤੇ ਕਵੀ ਜੀ ਲਿਖਦੇ ਨੇ ਕਿ ਜਿਹੜਾ ਕਾਦਰ ਹੈ, ਜਿਹੜਾ ਕੁਦਰਤ ਦਾ ਮਾਲਕ ਹੈ, ਉਹਨੇ ਪ੍ਰੀਖਿਆ ਕਰਨ ਦੇ ਵਾਸਤੇ ਬਿਹਾਰਾ ਸਿੰਘ ਦੇ ਉਹਦੇ ਪਿਤਾ ਨੂੰ ਤਾਪ ਚੜਾ ਦਿੱਤਾ। ਭਾਵ ਕਿ ਜਦੋਂ ਘਰ ਪਹੁੰਚਾ ਬਿਹਾਰਾ ਸਿੰਘ ਤੇ ਕੀ ਦੇਖਿਆ ਕਿ ਉਹਦਾ ਪਿਤਾ ਬਹੁਤ ਜ਼ਿਆਦਾ ਬੁਖਾਰ ਦੇ ਨਾਲ ਪੀੜਿਤ ਸੀ, ਬੁਖਾਰ ਚੜਿਆ ਹੋਇਆ ਸੀ। ਛੁੱਟੀ ਦੇ ਦਿਨ ਸਭ ਮੁੱਕ ਗਏ ਸੀ, ਭੈਣੀ ਤੋਂ ਸਿਨਹਾ ਪੁੱਜਾ ਸੀ। ਆਪਣੇ ਪਿਤਾ ਦੇ ਇਲਾਜ ਦੇ ਵਿੱਚ ਉਹ ਰੁੱਝ ਗਿਆ। ਜਿੰਨੀ ਛੁੱਟੀ ਲੈ ਕੇ ਆਇਆ ਸੀ ਉਹ ਛੁੱਟੀ ਵੀ ਖਤਮ ਹੋ ਗਈ। ਪਰ ਕਵੀ ਜੀ ਲਿਖਦੇ ਨੇ ਕਿ ਜਦੋਂ ਛੁੱਟੀ ਦੇ ਦਿਨ ਮੁੱਕ ਗਏ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੁਕਮ ਕੀਤਾ ਸੀ ਕਿ ਜ਼ਿਆਦਾ ਦਿਨ ਨਹੀਂ ਰੁਕਣਾ, ਇਸ ਕਰਕੇ ਸਤਿਗੁਰਾਂ ਨੇ ਆਪਣੇ ਸਿੱਖ ਦੇ ਹੱਥ ਸੰਦੇਸ਼ਾ ਪਹੁੰਚਾ ਦਿੱਤਾ ਭੈਣੀ ਸਾਹਿਬ ਤੋਂ। ਕਈ ਦਿਨ ਹੋਏ ਉਡੀਕ ਦਿਆ, ਗ੍ਰਹਿ ਕਿਸ ਕਾਰਜ ਮੇਂ ਰੁੱਝਾ ਸੀ। ਸਤਿਗੁਰਾਂ ਨੇ ਸੰਦੇਸ਼ਾ ਭੇਜਿਆ ਹੈ ਕਿ ਕਈ ਦਿਨ ਹੋ ਗਏ ਨੇ ਤੈਨੂੰ ਉਡੀਕ ਦਿਆਂ, ਭਾਵ ਕਿ ਅਸੀਂ ਤੈਨੂੰ ਇੱਥੇ ਭੈਣੀ ਸਾਹਿਬ ਦੇ ਵਿੱਚ ਬਿਹਾਰਾ ਸਿੰਘਾ ਉਡੀਕ ਰਹੇ ਹਾਂ, ਤੈਨੂੰ ਕਈ ਦਿਨ ਹੋ ਗਏ ਨੇ ਘਰ ਦੇ ਵਿੱਚ, ਕਿਹੜੇ ਕਾਰਜ ਦੇ ਵਿੱਚ ਤੂੰ ਰੁੱਝ ਗਿਆ, ਅਜੇ ਤੱਕ ਸਾਡੇ ਕੋਲ ਨਹੀਂ ਪਹੁੰਚਿਆ। ਸਿੰਘ ਫਸਿਆ ਵਿਚਾਲੇ ਸੀ, ਇਤ ਪਿਤਾ ਤੇ ਉਤ ਸਤਿਗੁਰ ਸੀ। ਹੁਣ ਗ੍ਰੰਥਾਕਾਰ ਜੀ ਲਿਖਦੇ ਨੇ ਸੰਦੇਸ਼ਾ ਪਹੁੰਚ ਗਿਆ ਕਿ ਛੇਤੀ ਸਾਡੇ ਕੋਲ ਪਹੁੰਚ, ਤੇਰੀ ਛੁੱਟੀ ਦੇ ਦਿਨ ਵੀ ਮੁੱਕ ਗਏ ਨੇ। ਤੇ ਕਵੀ ਜੀ ਲਿਖਦੇ ਨੇ ਇੱਕ ਪਾਸੇ ਪਿਤਾ ਉਹਦਾ ਬਿਮਾਰ ਸੀ ਬੁਖਾਰ ਦੇ ਨਾਲ, ਤੇ ਦੂਜੇ ਪਾਸੇ ਸਤਿਗੁਰਾਂ ਦਾ ਸੰਦੇਸ਼ਾ ਆ ਗਿਆ। ਇੱਕ ਪਾਸੇ ਪਿਤਾ ਹੈ, ਦੂਜੇ ਪਾਸੇ ਸਤਿਗੁਰੂ ਹੈ। ਉਹਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਾਂ, ਪਿਤਾ ਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਛੱਡ ਕੇ ਜਾਵਾਂ ਕਿ ਜਾਂ ਇੱਥੇ ਰੁਕਾਂ। ਸੀ ਪਿਤਾ ਜੀ ਸਖਤ ਬਿਮਾਰ ਪਿਆ, ਸਿੰਘ ਪਿਆ ਖਿਸਾਤਾ ਚੁਰ ਚੁਰ ਸੀ। ਕਵੀ ਜੀ ਲਿਖਦੇ ਨੇ ਕਿ ਸਖਤ ਬਿਮਾਰੀ ਦੀ ਹਾਲਤ ਦੇ ਵਿੱਚ ਬਿਹਾਰਾ ਸਿੰਘ ਦਾ ਪਿਤਾ ਹੈ, ਤੇ ਸਿੰਘ ਬਿਹਾਰਾ ਸਿੰਘ ਬਹੁਤ ਜ਼ਿਆਦਾ ਪਛਤਾਵਾ ਕਰ ਰਿਹਾ, ਬਹੁਤ ਜ਼ਿਆਦਾ ਚੁਰ ਰਿਹਾ ਹੈ ਦੁੱਖ ਦੇ ਨਾਲ। ਸਤਿਗੁਰ ਜੀ ਨੇ ਆਨ ਦਰਸ ਦਿਆ, ਕਰ ਚਾਨਣ ਰਾਤ ਅੰਧੇਰੀ ਨੂੰ। ਕਵੀ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਪ੍ਰਤੱਖ ਰੂਪ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਹਾਰਾ ਸਿੰਘ ਨੂੰ ਆਣ ਕੇ ਦਰਸ਼ਨ ਦਿੱਤਾ। ਕਵੀ ਜੀ ਲਿਖਦੇ ਨੇ ਕਰ ਚਾਨਣ ਰਾਤ ਅੰਧੇਰੀ ਨੂੰ, ਭਾਵ ਕਿ ਬਹੁਤ ਹਨੇਰੀ ਰਾਤ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਨੇ ਦਰਸ਼ਨ ਦੇ ਕੇ ਉਸ ਰਾਤ ਨੂੰ ਚਾਨਣ ਦੇ ਵਿੱਚ ਤਬਦੀਲ ਕਰ ਦਿੱਤਾ। ਭਾਵ ਕਿ ਜਦੋਂ ਸਤਿਗੁਰਾਂ ਦਾ ਦਰਸ਼ਨ ਹੋਇਆ ਤੇ ਬਹੁਤ ਤੇਜ ਪ੍ਰਕਾਸ਼ ਹੋਇਆ। ਉੱਠ ਚਾਟੇ ਕੋ ਪਾਣੀ ਕਾੜ ਦੇ ਕਾਨੂੰ ਪਿਆ ਕਰਦਾ ਏ ਦੇਰੀ ਨੂੰ। ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਉਹਦੇ ਪਿਤਾ ਨੂੰ ਰਾਜੀ ਕਰਨ ਦਾ ਇੱਕ ਵੱਖਰਾ ਹੀ ਢੰਗ ਵਰਤਿਆ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦਰਸ਼ਨ ਦਿੱਤਾ ਬਿਹਾਰਾ ਸਿੰਘ ਨੂੰ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਚਾਟਾ ਬਣਾ ਕੇ ਆਪਣੇ ਪਿਤਾ ਨੂੰ ਛਕਾ ਦੇ, ਤੂੰ ਦੇਰ ਕਿਉਂ ਲਾ ਰਹੇ। ਵੱਡ ਪ੍ਰਤਾਪੀ ਧਨ ਕਹਿ ਕੇ ਉੱਠ ਕੇ ਸਿੰਘ ਨੇ ਧਰਿਆ ਚਾਟਾ ਸੀ। ਵੱਡੇ ਪ੍ਰਤਾਪ ਵਾਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਧੰਨ ਕਹਿ ਕੇ ਤੇ ਬਿਹਾਰਾ ਸਿੰਘ ਨੇ ਉਸੇ ਵੇਲੇ ਚਾਟਾ ਧਰ ਦਿੱਤਾ, ਭਾਵ ਕੇ ਚਾਟਾ ਬਣਾਇਆ। ਧੰਨ ਧੰਨ ਕਰ ਦੇ ਜਾ ਤਰਿਆ ਬਾਪੂ ਦੇ ਹੱਥ ਤੇ ਬਾਟਾ ਸੀ। ਕਵੀ ਜੀ ਲਿਖਦੇ ਨੇ ਚਾਟਾ ਬਣਾ ਕੇ ਬਿਹਾਰਾ ਸਿੰਘ ਨੇ ਉਹਨੂੰ ਠੰਡਾ ਕੀਤਾ, ਜਦੋਂ ਕੋਸਾ ਜਾ ਰਹਿ ਗਿਆ ਤੇ ਫਿਰ ਧੰਨ ਸਤਿਗੁਰੂ ਪ੍ਰਤਾਪ ਸਿੰਘ ਧੰਨ ਸਤਿਗੁਰੂ ਪ੍ਰਤਾਪ ਸਿੰਘ ਕਹਿੰਦਾ ਹੋਇਆ ਆਪਣੇ ਪਿਤਾ ਦੇ ਕੋਲ ਪਹੁੰਚਿਆ ਤੇ ਆਪਣੇ ਪਿਤਾ ਦੇ ਹੱਥ ਦੇ ਉੱਤੇ ਉਹ ਚਾਟੇ ਦਾ ਬਾਟਾ ਰੱਖ ਦਿੱਤਾ, ਭਾਵ ਕਿ ਉਹਨਾਂ ਦੇ ਹੱਥਾਂ ਦੇ ਵਿੱਚ ਫੜਾ ਦਿੱਤਾ। ਉੱਠ ਬੈਠਾ ਸੀ ਤਾਤ ਛੱਕ ਤੇ ਜਿਮ ਸੁੱਤਿਆਂ ਪਾਇਆ ਕਵੇਲਾ ਸੀ। ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਐਸੀ ਕਿਰਪਾ ਹੋਈ ਕਿ ਜਿਹੜਾ ਚਾਟਾ ਬਣਾ ਕੇ ਦਿੱਤਾ ਬਿਹਾਰਾ ਸਿੰਘ ਨੇ ਉਹ ਹੌਲੀ ਹੌਲੀ ਉਹਦੇ ਪਿਤਾ ਨੇ ਛਕ ਲਿਆ। ਬਸ ਛਕਣ ਦੀ ਦੇਰ ਸੀ, ਕਵੀ ਜੀ ਲਿਖਦੇ ਨੇ ਕਿ ਬੁਖਾਰ ਉਤਰ ਗਿਆ, ਤੰਦਰੁਸਤ ਹੋ ਗਿਆ, ਉਸੇ ਵੇਲੇ ਉੱਠ ਕੇ ਬੈਠ ਗਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਸੁੱਤਾ ਪਿਆ ਸੀ ਪਹਿਲਾਂ ਤੇ ਬੜਾ ਕਵੇਲਾ ਹੋ ਗਿਆ ਸੀ, ਜਿਵੇਂ ਭਾਵ ਕੇ ਕੋਈ ਸੁੱਤਾ ਰਹਿ ਜਾਵੇ, ਬੜਾ ਕਵੇਲਾ ਹੋ ਜਾਵੇ ਤੇ ਜਿਸ ਤਰ੍ਹਾਂ ਝੱਟ ਛੇਤੀ ਦੇ ਨਾਲ ਉੱਠ ਕੇ ਬਹਿ ਜਾਂਦਾ ਹੈ ਕਿ ਅੱਜ ਤੇ ਬੜਾ ਕਵੇਲਾ ਹੋ ਗਿਆ। ਇਸ ਤਰ੍ਹਾਂ ਬੈਠ ਗਿਆ ਉੱਠ ਕੇ ਉਸ ਬਿਹਾਰਾ ਸਿੰਘ ਦਾ ਪਿਤਾ। ਜਾ ਪੈਣੀ ਸਾਹਿਬ ਨੂੰ ਜਾ ਬੱਚਾ ਤੇਰਾ ਸੇਵਾ ਕਰਨ ਦਾ ਵੇਲਾ ਸੀ। ਉੱਠ ਕੇ ਉਸੇ ਵੇਲੇ ਆਪਣੇ ਪੁੱਤਰ ਬਿਹਾਰਾ ਸਿੰਘ ਨੂੰ ਉਸ ਦੇ ਪਿਤਾ ਨੇ ਆਖਿਆ ਕਿ ਜਾ ਪੁੱਤਰ ਛੇਤੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚ ਜਾ, ਤੂੰ ਤੇ ਬੜੀ ਥੋੜੀ ਛੁੱਟੀ ਲੈ ਕੇ ਆਇਆ ਸੀ, ਤੇਰਾ ਸੇਵਾ ਕਰਨ ਦਾ ਵੇਲਾ ਸੀ। ਭਾਵ ਕਿ ਤੇਰਾ ਤੇ ਸੇਵਾ ਕਰਨ ਦਾ ਵੇਲਾ ਹੈ, ਪਰ ਮੇਰੀ ਬਿਮਾਰੀ ਨੇ ਤੈਨੂੰ ਲੇਟ ਕਰ ਦਿੱਤਾ, ਜਾ ਪੁੱਤਰ ਛੇਤੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਪਹੁੰਚ ਜਾ। ਚਾ ਚੜਿਆ ਸਿੱਖ ਨੂੰ ਸੁਣ ਕੇ ਸੀ ਝੱਟ ਪੈਣੀ ਸਾਹਿਬ ਨੂੰ ਪੁੱਜਾ ਸੀ। ਜਦੋਂ ਪਿਤਾ ਨੇ ਐਸਾ ਆਖਿਆ ਤੇ ਉਹਨਾਂ ਦੇ ਬਚਨਾਂ ਨੂੰ ਸੁਣ ਕੇ ਬਿਹਾਰਾ ਸਿੰਘ ਨੂੰ ਚਾ ਚੜ ਗਿਆ, ਕਿਉਂਕਿ ਪਿਤਾ ਜੀ ਵੀ ਰਾਜੀ ਹੋ ਚੁੱਕੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੰਦੇਸ਼ਾ ਵੀ ਆ ਚੁੱਕਾ ਹੈ। ਇਸ ਕਰਕੇ ਇੱਕ ਪਾਸੇ ਹੀ ਮਨ ਰਹਿ ਗਿਆ ਕਿ ਭੈਣੀ ਸਾਹਿਬ ਜਾਵਾਂ। ਝੱਟ ਹੀ ਸ੍ਰੀ ਭੈਣੀ ਸਾਹਿਬ ਦੇ ਵਿੱਚ ਬਿਹਾਰਾ ਸਿੰਘ ਪਹੁੰਚ ਗਿਆ। ਭੈਣੀ ਸਾਹਿਬ ਸੀ ਜਾ ਚੜਿਆ ਸਿੰਘ ਤਾਈ ਦੋ ਦਿਨ ਦੂਜਾ ਜੀ। ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਚੱਲਿਆ, ਦੂਜੇ ਦਿਨ ਦਾ ਜਦੋਂ ਸੂਰਜ ਚੜਿਆ ਇੰਨੇ ਚਿਰ ਨੂੰ ਸ੍ਰੀ ਭੈਣੀ ਸਾਹਿਬ ਦੇ ਵਿੱਚ ਉਹ ਪਹੁੰਚ ਗਿਆ ਬਿਹਾਰਾ ਸਿੰਘ। ਜਾ ਮੱਥਾ ਟੇਕਿਆ ਸਤਿਗੁਰ ਨੂੰ ਸਤਿਗੁਰ ਜੀ ਹੱਸ ਕੇ ਬੋਲੇ ਸੀ। ਜਾ ਕੇ ਬਿਹਾਰਾ ਸਿੰਘ ਨੇ ਸਤਿਗੁਰੂ ਪ੍ਰਤਾਪ ਸਿੰਘ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਹੱਸ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਬੋਲੇ, ਕੀ ਹਾਲ ਹੈ ਤੇਰੇ ਬਾਪੂ ਦਾ, ਇੱਕ ਥੱਪੜ ਮਾਰਿਆ ਪੋਲੇ ਸੀ। ਨਾਲੇ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੌਲੀ ਜੀ ਥੱਪੜ ਮਾਰਿਆ ਇਹਦੀ ਗੱਲ ਦੇ ਉੱਤੇ, ਤੇ ਨਾਲੇ ਆਖਿਆ ਕਿ ਦੱਸ ਬਿਹਾਰਾ ਸਿੰਘਾ ਤੇਰੇ ਬਾਪੂ ਦਾ ਹੁਣ ਕੀ ਹਾਲ ਹੈ। ਪਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਤਰਜਾਮੀ ਨੇ ਕਿਰਪਾ ਕੀਤੀ, ਉਹਦੇ ਪਿਤਾ ਨੂੰ ਰਾਜੀ ਕਰ ਦਿੱਤਾ। ਪਰ ਸਰੀਰਕ ਰੂਪ ਦੇ ਵਿੱਚ ਹੁਣ ਜਦੋਂ ਬਿਹਾਰਾ ਸਿੰਘ ਪਹੁੰਚਿਆ, ਪੋਲਾ ਜਾਂ ਗੱਲ ਦੇ ਉੱਤੇ ਹੱਥ ਮਾਰਿਆ ਤੇ ਕਹਿੰਦੇ ਨੇ, ਦੱਸ ਬਿਹਾਰਾ ਸਿੰਘਾ, ਹੁਣ ਤੇਰੇ ਬਾਪੂ ਦਾ ਪਿਤਾ ਦਾ ਕੀ ਹਾਲ ਹੈ? ਤੁਸਾਂ ਆਪ ਜਾ ਰਾਜੀ ਕੀਤਾ ਹੈ ਅਤੇ ਪੁੱਛਣ ਲੱਗੇ ਮੈਨੂੰ ਉਹ। ਹੱਥ ਜੋੜ ਕੇ ਕਹਿੰਦਾ ਬਿਹਾਰਾ ਸਿੰਘ, ਹੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ, ਤੁਸੀਂ ਆਪ ਹੀ ਜਾ ਕੇ ਕਿਰਪਾ ਕੀਤੀ ਹੈ, ਉਹਨੂੰ ਰਾਜ਼ੀ ਕਰ ਦਿੱਤਾ ਹੈ, ਸਿਰਫ ਚਾਟਾ ਬਣਾ ਕੇ ਪਿਆਉਣ ਦੇ ਨਾਲ। ਤੇ ਸੱਚੇ ਪਾਤਸ਼ਾਹ ਜੀ, ਹੁਣ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਮੇਰੇ ਪਿਤਾ ਦਾ ਕੀ ਹਾਲ ਹੈ? ਹੱਸ ਕੇ ਵੱਡ ਪ੍ਰਤਾਪ ਕਿਹਾ ਸੀ, ਆਉਣ ਨਹੀਂ ਦਿੰਦਾ ਤੈਨੂੰ ਉਹ। ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੱਸ ਕੇ ਬਚਨ ਕੀਤਾ ਕਿ ਜਿੰਨਾ ਚਿਰ ਤੇਰਾ ਪਿਤਾ ਰਾਜੀ ਨਹੀਂ ਸੀ ਹੋਣਾ ਤੇ ਨਾ ਤੂੰ ਆਉਣਾ ਸੀ ਤੇ ਨਾ ਤੈਨੂੰ ਉਹਨੇ ਆਉਣ ਦੇਣਾ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ, ਇਸ ਵਾਸਤੇ ਹੁਣ ਤੂੰ ਆਇਆ ਕਿ ਤੇਰਾ ਪਿਤਾ ਰਾਜੀ ਹੋ ਗਿਆ ਤੇ ਤੂੰ ਖੁਸ਼ ਹੋ ਗਏ।
ਗੁਰਬਖਸ਼ ਸਿੰਘ ਕਹੇ ਰਾਮਪੁਰੀ, ਸਤਿਗੁਰ ਦੇ ਚੋਜ ਨਿਰਾਲੇ ਨੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਕਹਿੰਦੇ ਨੇ ਰਾਮਪੁਰੀ ਜੀ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚੋਜ ਨੇ, ਉਹਨਾਂ ਦੇ ਜਿਹੜੇ ਕੌਤਕ ਨੇ, ਉਹ ਬੜੇ ਨਿਰਾਲੇ ਨੇ, ਬੜੇ ਵਿਲੱਖਣ ਨੇ।
ਸਤਿਗੁਰ ਸੰਗ ਸਿੰਘ ਜੋ ਜੁੜ ਜਾਂਦੇ, ਉਹੀ ਸਿੰਘ ਕਰਮਾਂ ਵਾਲੇ ਨੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਸਤਿਗੁਰੂ ਜਿਹੜੇ ਸਿੰਘ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਜਾਂਦੇ ਨੇ, ਉਹੀ ਜਿਹੜੇ ਸਿੰਘ ਨੇ, ਉਹ ਵੱਡੇ ਤੋਂ ਵੱਡੇ ਕਰਮਾਂ ਵਾਲੇ ਨੇ, ਭਾਗਾਂ ਵਾਲੇ ਨੇ। ਕਵੀ ਜੀ ਅਗਲੀ ਸਾਖੀ ਦਾ ਪ੍ਰਾਰੰਭ ਕਰਦੇ ਨੇ।
ਅੰਤਰ ਜਾਮੀ ਪਾਤਸ਼ਾਹ, ਹੋਏ ਜਾਂ ਅੰਤਰ ਧਿਆਨ, ਕੱਲੂ ਕਾਰੇ ਮੇ ਬਚੇਗੇ ਸਕੇਤ ਚ ਮਮ ਜਵਾਨ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ, ਇੱਕ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਮਾਧੀ ਲੀਨ ਹੋਏ ਤੇ ਅੰਤਰਜਾਮੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਜਦੋਂ ਸਮਾਧੀ ਨੂੰ ਤੋੜਿਆ ਤੇ ਬਚਨ ਕੀਤਾ ਕਿ ਜਿਹੜਾ ਘੱਲੂ ਘਾਰਾ ਹੋਣਾ ਹੈ, ਜਿਹੜੀ ਵੱਡੀ ਤਬਾਹੀ ਹੋਣੀ ਹੈ, ਉਸ ਤਬਾਹੀ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੇਰੇ ਜਿਹੜੇ ਸਿੰਘ ਜਵਾਨ ਨੇ, ਉਹ ਸਕੇਤ ਦੇ ਵਿੱਚ ਬਚਣਗੇ, ਪਾਵ ਕੇ ਮੰਡੀ ਦੇ ਵਿੱਚ।
ਸੁਤ ਕੋ ਮਾਤ ਕਲੇਵਰ ਟਾਕਤ, ਜਾਡਾਓ ਕਾਮਨਾ ਲਾਗਣ ਪਾਵੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੀ ਮਾਤਾ ਹੈ, ਉਹ ਆਪਣੇ ਪੁੱਤਰ ਦੇ ਸਰੀਰ ਦਾ ਹਰ ਇੱਕ ਸਮੇਂ ਦੇ ਉੱਤੇ ਬਚਾਅ ਕਰਦੀ ਹੈ। ਜਾਡਾਓ ਕਾਮਨਾ ਲਾਗਣ ਪਾਵੇ, ਪਾਵ ਕੇ ਜੇਕਰ ਪੁੱਤਰ ਨੂੰ ਠੰਡ ਲੱਗਦੀ ਹੈ, ਉਹਨੂੰ ਢੱਕਦੀ ਹੈ, ਜੇਕਰ ਗਰਮੀ ਲੱਗਦੀ ਹੈ, ਉਹਨੂੰ ਝੱਲ ਮਾਰਦੀ ਹੈ, ਹਵਾ ਦਿੰਦੀ ਹੈ, ਪਾਵ ਕੇ ਹਰ ਇੱਕ ਸਮੇਂ ਦੇ ਵਿੱਚ ਗਰਮੀ ਹੋਵੇ ਜਾਂ ਸਰਦੀ ਹੋਵੇ, ਆਪਣੇ ਪੁੱਤਰ ਦੇ ਸਰੀਰ ਨੂੰ ਸੁੱਖ ਪਹੁੰਚਾਉਂਦੀ ਹੈ ਉਹਦੀ ਮਾਂ।
ਔਖਦ ਦੇਵਤ ਸੌਖਦ ਕੇਹਤ, ਸੁਖਨ ਸੁਖ ਸੁਖਣ ਸੁਖਣ ਦੇਵ ਮਨਾਵੇ।
ਆਪਣੇ ਪੁੱਤਰ ਨੂੰ ਸੌਖਿਆਂ ਰੱਖਣ ਦੇ ਵਾਸਤੇ, ਰਾਜੀ ਰੱਖਣ ਦੇ ਵਾਸਤੇ ਜਦੋਂ ਉਹ ਬਿਮਾਰ ਹੁੰਦਾ, ਉਹਨੂੰ ਔਸ਼ਧੀ ਦਿੰਦੀ ਹੈ, ਉਹਨੂੰ ਦਵਾਈ ਦਿੰਦੀ ਹੈ। ਇਸ ਤੋਂ ਇਲਾਵਾ ਬਹੁਤ ਪ੍ਰਕਾਰ ਦੀਆਂ ਜਿਹੜੀਆਂ ਸੁਖਣਾਂ ਨੇ, ਆਪਣੇ ਪੁੱਤਰ ਦੀ ਰਾਜੀ ਹੋਣ ਦੇ ਵਾਸਤੇ ਉਹ ਮੰਗਦੀ ਹੈ, ਭਾਵ ਕਿ ਸੁਖਣਾ ਸੁਖਦੀ ਹੈ, ਦੇਵੀ ਦੇਵਤਿਆਂ ਨੂੰ ਮਨਾਉਂਦੀ ਹੈ।
ਖੇਦ ਸਹੇ ਤਨ ਆਪਣ ਪੈ, ਸੁਤ ਖੁਸ਼ੀ ਸਿਅਤ ਹੀ ਬਿਗਸਾਵੇ।
ਭਾਵ ਕਿ ਜਿੰਨਾ ਵੀ ਦੁੱਖ ਹੈ, ਜਿੰਨੀ ਵੀ ਮੁਸੀਬਤ ਹੈ, ਮਾਂ ਆਪਣੇ ਸਰੀਰ ਦੇ ਉੱਤੇ ਸਹਾਰਨ ਕਰਦੀ ਹੈ ਤੇ ਚਾਹੁੰਦੀ ਹੈ ਕਿ ਮੇਰਾ ਪੁੱਤਰ ਖੁਸ਼ੀ ਤੇ ਰਾਜੀ ਹਮੇਸ਼ਾ ਰਵੇ ਤੇ ਵਾਧਾ ਫੁੱਲਦਾ ਰਵੇ।
ਤਿਮ ਗੁਰ ਚਾਹਤ ਸਿੰਘਣ ਕੋ, ਦੁੱਖ ਨਿਜ ਲੀਏ ਸੁਖ ਤਿਨੈ ਪਠਾਵੇ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਨੇ ਹੁਣ ਇਸ ਤਰ੍ਹਾਂ ਦਾ ਪ੍ਰਮਾਣ ਦਿੱਤਾ ਕਿ ਜਿਸ ਤਰ੍ਹਾਂ ਮਾਤਾ ਆਪਣੇ ਪੁੱਤਰ ਦੀ ਸੁਖ ਲੋੜਦੀ ਹੈ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਪਹੁੰਚਣ ਦਿੰਦੀ, ਇਸੇ ਪ੍ਰਕਾਰ ਦੇ ਨਾਲ ਜਿਹੜੇ ਸਤਿਗੁਰੂ ਨੇ ਉਹ ਵੀ ਆਪਣੇ ਸਿੰਘਾਂ ਨੂੰ ਚਾਹੁੰਦੇ ਨੇ ਆਪਣੇ ਪੁੱਤਰਾਂ ਦੇ ਵਾਂਗ ਉਹਨਾਂ ਦੇ ਦੁੱਖ ਆਪ ਲੈ ਲੈਂਦੇ ਨੇ ਤੇ ਉਹਨਾਂ ਨੂੰ ਸੁਖ ਪਹੁੰਚਾਉਂਦੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਰਮ ਹੈ, ਉਹਨਾਂ ਦੀ ਮਰਿਆਦਾ ਹੈ।
ਸਕੇਤ ਮੰਡੀ ਪ੍ਰਭ ਜਾਇ ਕੇ ਪੇਖਿਓ ਸਰਬ ਸਥਾਨ, ਬਿਆਸ ਦੇ ਕੰਡੇ ਖੜੇ ਪ੍ਰਭ ਪੈ ਪ੍ਰਮੋਦ ਮਹਾਨ।
ਗ੍ਰੰਥਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਮੰਡੀ ਦੇ ਵਿਚ ਇਕ ਸਮੇਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚੇ ਤੇ ਉਥੋਂ ਦੇ ਸਾਰੇ ਸਥਾਨ ਨੂੰ ਜਗ੍ਹਾ ਨੂੰ ਚੰਗੇ ਤਰੀਕੇ ਦੇ ਨਾਲ ਸਤਿਗੁਰਾਂ ਨੇ ਦੇਖਿਆ। ਬਿਆਸਾ ਦਰਿਆ ਦੇ ਕੰਡੇ ਦੇ ਉੱਤੇ ਸਤਿਗੁਰੂ ਜੀ ਜਾ ਕੇ ਖਲੋ ਗਏ, ਬਹੁਤ ਸਤਿਗੁਰੂ ਪ੍ਰਤਾਪ ਸਿੰਘ ਜੀ ਪ੍ਰਸੰਨ ਸਨ।
ਬਿਆਸਾ ਤੀਰ ਪਸੰਦ ਪ੍ਰਭ ਆਇਓ, ਖਿੱਤ ਕੇ ਮਾਲਕ ਤਾਈ ਮੰਗਾਇਓ।
ਬਿਆਸਾ ਦਰਿਆ ਦੇ ਕਿਨਾਰੇ ਦੇ ਉੱਤੇ ਇੱਕ ਬਹੁਤ ਸੁੰਦਰ ਕੋਠੀ ਬਣੀ ਹੋਈ ਸੀ, ਲਾਗੇ ਆਸੇ ਪਾਸੇ ਖਾਲੀ ਜ਼ਮੀਨ ਵੀ ਸੀ। ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਉਹ ਜਗ੍ਹਾ ਬੜੀ ਪਸੰਦ ਆਈ ਤੇ ਸਤਿਗੁਰਾਂ ਨੇ ਉਸ ਜ਼ਮੀਨ ਦੇ ਤੇ ਕੋਠੀ ਦੇ ਮਾਲਕ ਨੂੰ ਮੰਗਵਾਇਆ ਆਪਣੇ ਕੋਲ।
ਬਹੁਤ ਸੇ ਲੋਗਣ ਅਸ ਬਚ ਪਾਖਾ, ਇਸ ਕੋਠੀ ਮੈਂ ਦੇਵ ਕਾ ਲਾਖਾ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਕਿ ਮੇਰਾ ਜੀ ਕਰਦਾ ਕਿ ਮੈਂ ਇਸ ਕੋਠੀ ਦੇ ਵਿਚ ਨਿਵਾਸ ਕਰਾਂ, ਇਹ ਬਿਆਸਾ ਦਰਿਆ ਦੇ ਕੰਢੇ ਦੇ ਉੱਤੇ ਹੈ, ਮੈਨੂੰ ਜਗ੍ਹਾ ਬੜੀ ਪਸੰਦ ਹੈ। ਗ੍ਰੰਥਕਾਰ ਜੀ ਲਿਖਦੇ ਨੇ ਬਹੁਤ ਸੇ ਲੋਕਾਂ ਅਸਬਾ ਚ ਪਾਖਾ, ਬਹੁਤੇ ਸਾਰੇ ਲੋਕਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਐਸਾ ਆਖਿਆ, ਇਸ ਕੋਠੀ ਮੈਂ ਦੇਵ ਕਾ ਲਾਖਾ ਕਿ ਸੱਚੇ ਪਾਤਸ਼ਾਹ ਜੀ ਲੋਕ ਕਹਿੰਦੇ ਨੇ ਇਸ ਕੋਠੀ ਦੇ ਵਿਚ ਦੇਹ ਦਾ ਵਾਸਾ ਹੈ।
ਇਹਾਂ ਜੋ ਪੀ ਸੌਰ ਇਹਾਂ ਜੋ ਪੀ ਸੈਰ ਕੋ ਆਵੇ, ਦੇਵਕ ਡਰ ਸੇ ਟਿਕਣ ਨਾ ਪਾਵੇ।
ਜਿਹੜਾ ਵੀ ਕੋਈ ਸੈਰ ਦੇ ਵਾਸਤੇ ਇਸ ਕੋਠੀ ਦੇ ਵਿਚ ਥੋੜੇ ਦਿਨ ਰਿਹਾਇਸ਼ ਕਰਨ ਦੇ ਵਾਸਤੇ ਆਉਂਦਾ, ਸੱਚੇ ਪਾਤਸ਼ਾਹ ਜੀ ਉਹ ਕਦੇ ਟਿਕ ਨਹੀਂ ਸਕਿਆ, ਭਾਵ ਕੇ ਜਿਹੜਾ ਦੇਵ ਹੈ ਉਹ ਦੇਵ ਤੋਂ ਡਰਦੇ ਹੋਏ ਲੋਕ ਇਸ ਕੋਠੀ ਦੇ ਵਿਚ ਆਣ ਕੇ ਨਹੀਂ ਰਹਿੰਦੇ।
ਇਰਦ ਗਿਰਦ ਕੋਠੀ ਕੇ ਸਾਰੇ, ਇਸੀ ਲਈ ਉਜਾੜ ਹੈ ਪਾਰੇ।
ਸੱਚੇ ਪਾਤਸ਼ਾਹ ਜੀ ਇਸ ਕੋਠੀ ਦੇ ਵਿਚ ਤੇ ਕੋਈ ਨਹੀਂ ਰਹਿੰਦਾ, ਬੜੇ ਚਿਰ ਤੋਂ ਇਹ ਤੇ ਕੋਠੀ ਸੁੰਨੀ ਹੀ ਪਈ ਹੋਈ ਹੈ। ਸੱਚੇ ਪਾਤਸ਼ਾਹ ਜੀ ਇਸ ਕੋਠੀ ਦੇ ਦੇਖੋ ਕਿ ਆਸੇ ਪਾਸੇ ਉਜਾੜ ਹੀ ਉਜਾੜ ਹੈ, ਕੋਈ ਆਬਾਦੀ ਦੀ ਗੱਲ ਨਹੀਂ।
ਪੜੀ ਰਹੀ ਇਹ ਕੋਠੀ ਖਾਲੀ, ਔਰ ਜਗ੍ਹਾ ਲੈਵੇ ਹੈ ਪਾਲੀ।
ਸੱਚੇ ਪਾਤਸ਼ਾਹ ਜੀ ਬਹੁਤ ਚਿਰ ਤੋਂ ਇਹ ਕੋਠੀ ਤੇ ਖਾਲੀ ਰਹੀ ਹੈ, ਇੱਥੇ ਕੋਈ ਆਣ ਕੇ ਨਹੀਂ ਰਹਿੰਦਾ। ਔਰ ਜਗ੍ਹਾ ਲੈਵੇ ਹੈ ਪਾਲੀ, ਸੱਚੇ ਪਾਤਸ਼ਾਹ ਜੀ ਕੋਈ ਹੋਰ ਜਗ੍ਹਾ ਸਾਨੂੰ ਭਾਲ ਕੇ ਲੈ ਲੈਣੀ ਚਾਹੀਦੀ ਹੈ, ਜਾਂ ਫਿਰ ਤੁਕ ਦਾ ਇਹ ਭਾਵ ਲੱਗਦਾ ਕਿ ਹੋਰ ਜਗ੍ਹਾ ਲੋਕੀ ਲੈ ਲੈਂਦੇ ਨੇ ਪਰ ਇਸ ਕੋਠੀ ਦੇ ਵਿਚ ਆਣ ਕੇ ਨਹੀਂ ਰਹਿੰਦੇ।
ਅਸ ਲੋਗਣ ਜਬ ਗਿਰਹਾਇ ਉਚਾਰੀ, ਖਿੜ ਖਿੜ ਹੱਸੇ ਬਨ ਵਾਰੀ।
ਗ੍ਰੰਥਕਾਰ ਰਾਮਪੁਰੀ ਜੀ ਬਿਆਨ ਕਰਦੇ ਨੇ ਕਿ ਜਦੋਂ ਲੋਕਾਂ ਨੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਐਸਾ ਆਖਿਆ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਉਹਨਾਂ ਦੀਆਂ ਗੱਲਾਂ ਨੂੰ ਸੁਣ ਕੇ ਬਹੁਤ ਜ਼ਿਆਦਾ ਖਿੜ ਖਿੜਾ ਕੇ ਹੱਸੇ।
ਹਮਰੇ ਸਤਿਗੁਰ ਸਭ ਹੈ ਕੀਏ, ਕਾਹੇ ਡਰੋ ਮੁਖ ਆਪਣੇ, ਕਾਹੇ ਡਰੋ ਤੁਮ ਆਪਣੇ ਹੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਹੱਸ ਕੇ ਬਚਨ ਕੀਤਾ ਕਿ ਸਾਡੇ ਸਤਿਗੁਰੂ ਨੇ ਸਾਰਾ ਹੀ ਕੁਝ ਬਣਾਇਆ ਹੋਇਆ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਆਪਣੇ ਹਿਰਦੇ ਦੇ ਵਿਚ ਕਿਉਂ ਡਰਦੇ ਹੋ? ਜੇਕਰ ਮਨੁੱਖ ਬਣਾਏ ਨੇ, ਜੀਵ ਜੰਤੂ ਬਣਾਏ ਨੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਸਤਿਗੁਰੂ ਨੇ ਇਹ ਜਿਹੀਆਂ ਚੀਜ਼ਾਂ ਨੇ ਉਹ ਵੀ ਬਣਾਈਆਂ ਨੇ।
ਹਮ ਖਾਤਰ ਇਸ ਕੋਠੀ ਰਾਖੀ, ਹਮ ਬਸ ਹੈ ਇਹ ਜਾਏਗਾ ਸਾਖੀ।
ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ ਕਿ ਸਾਡੇ ਵਾਸਤੇ ਤੇ ਇਸ ਦੇਵ ਨੇ ਕੋਠੀ ਨੂੰ ਸਾਂਭ ਕੇ ਰੱਖਿਆ, ਸਾਡੇ ਵਾਸਤੇ ਹੀ ਰੱਖੀ ਹੋਈ ਹੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਇਸ ਕੋਠੀ ਦੇ ਵਿੱਚ ਵਸਾਂਗੇ ਤੇ ਸਤਿਗੁਰੂ ਜੀ ਕਹਿੰਦੇ ਨੇ ਇਹ ਦਿਓ ਆਪੇ ਚਲੇ ਜਾਏਗਾ।
ਨਿਰਸੰਦੇਹ ਹੋ ਚਿੱਤ ਬਿਸਾਰੋ, ਹਮਰੋ ਸਤਿਗੁਰ ਨਿਜ ਰਖਵਾਰੋ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਬਚਨ ਕੀਤਾ ਕਿ ਨਿਰਸੰਦੇਹ ਹੋ ਜਾਵੋ, ਚਿੰਤਾ ਨੂੰ ਦੂਰ ਕਰ ਦੇਵੋ, ਕਿਸੇ ਪ੍ਰਕਾਰ ਦਾ ਸੰਦੇਹ ਨਾ ਕਰੋ। ਹਮਰੋ ਸਤਿਗੁਰ ਨਿਜ ਰਖਵਾਰੋ, ਸਾਡੇ ਸਤਿਗੁਰੂ ਹਮੇਸ਼ਾ ਸਾਡੀ ਰੱਖਿਆ ਕਰਦੇ ਨੇ ਤੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤਿਗੁਰੂ ਸਾਡੀ ਰੱਖਿਆ ਕਰਨਗੇ, ਸਾਨੂੰ ਕੁਝ ਨਹੀਂ ਹੋਏਗਾ।
ਭੂਤ ਪ੍ਰੇਤ ਸਭ ਪ੍ਰਭ ਕੇ ਕੀਏ, ਪਾਪੀਓ ਕੋ ਦੰਡ ਦੇਵਣ ਲਈਏ।
ਇਸ ਤੋਂ ਇਲਾਵਾ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਇਹ ਵੀ ਬਚਨ ਕੀਤਾ ਕਿ ਜਿਹੜੇ ਭੂਤ ਪ੍ਰੇਤ ਨੇ ਇਹ ਤੇ ਪਾਪੀਆਂ ਮਨੁੱਖਾਂ ਨੂੰ ਦੰਡ ਦੇਣ ਦੇ ਵਾਸਤੇ ਪ੍ਰਭੂ ਨੇ ਸਥਾਪਨ ਕੀਤੇ ਨੇ, ਬਣਾਏ ਨੇ।
ਇਤਨੇ ਮੇ ਵਹਿ ਮਾਲਕ ਆਇਆ, ਵਹਿ ਪੀ ਦੇਵ ਕੀ ਕਹਿ ਮਾਇਆ।
ਇੰਨੇ ਚਿਰ ਨੂੰ ਉਸ ਕੋਠੀ ਦਾ ਤੇ ਲਾਗਲੀ ਜ਼ਮੀਨ ਦਾ ਮਾਲਕ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਉੱਥੇ ਆਣ ਕੇ ਪਹੁੰਚ ਗਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਨੂੰ ਕਹਿੰਦੇ ਨੇ ਮਾਲਕ ਨੂੰ ਕਿ ਅਸੀਂ ਤੇਰੀ ਕੋਠੀ ਲੈਣੀ ਹੈ, ਇੱਥੇ ਨਿਵਾਸ ਕਰਨਾ। ਜਦੋਂ ਸਤਿਗੁਰੂ ਪ੍ਰਤਾਪ ਸਿੰਘ ਨੇ ਐਸਾ ਆਖਿਆ ਤੇ ਕਵੀ ਜੀ ਲਿਖਦੇ ਨੇ ਕਿ ਕੋਠੀ ਦਾ ਮਾਲਕ ਵੀ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਜੀ ਇੱਥੇ ਤੇ ਦਿਓ ਦਾ ਸਾਇਆ ਹੈ, ਭਾਵ ਕਿ ਦਿਓ ਇਸ ਕੋਠੀ ਦੇ ਵਿੱਚ ਰਹਿੰਦਾ।
ਨਿਪਟੇਂਗੇ ਹਮ ਦੇਵ ਕੇ ਸਾਥ, ਅਸ ਬਚ ਕਹੀਓ ਕਲੂ ਰਘੂਨਾਥ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਹੜੇ ਕਲਯੁਗ ਦੇ ਭਗਵਾਨ ਰਾਮ ਨੇ, ਭਾਵ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ, ਉਹਨਾਂ ਨੇ ਐਸਾ ਬਚਨ ਕੀਤਾ, ਨਿਪਟੇਂਗੇ ਹਮ ਦੇਵ ਕੇ ਸਾਥ, ਭਾਵ ਕੇ ਤੂੰ ਸਾਨੂੰ ਰਹਿਣ ਦੇ ਵਾਸਤੇ ਕੋਠੀ ਦੇ ਦੇ, ਦੇਵ ਦੇ ਨਾਲ ਅਸੀਂ ਆਪੇ ਨਿਪਟ ਲਵਾਂਗੇ, ਭਾਵ ਕੇ ਅਸੀਂ ਜੋ ਮਰਜ਼ੀ ਕਰੀਏ, ਤੂੰ ਬਸ ਸਾਨੂੰ ਕੋਠੀ ਰਹਿਣ ਦੇ ਵਾਸਤੇ ਦੇ।
ਬਾਸਰ ਕੀਲੇ ਖਿੱਤ ਖਰੀਦੀ, ਕਛ ਕਮੋਲ ਕਛ ਹਿੱਸੇਗੀ ਦੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਉਸ ਜ਼ਮੀਨ ਦੇ ਮਾਲਕ ਨੇ, ਕੋਠੀ ਦੇ ਮਾਲਕ ਨੇ ਆਖਿਆ ਕਿ ਜਿੱਦਾਂ ਤੁਹਾਡੀ ਮਰਜ਼ੀ, ਜਿੱਦਾਂ ਤੁਹਾਡੀ ਰਜ਼ਾ। ਬਾਸਰ ਕੀਲੇ ਖਿੱਤ ਖਰੀਦੀ, ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ 7 ਕਿੱਲੇ ਜ਼ਮੀਨ ਸਤਿਗੁਰਾਂ ਨੇ ਖਰੀਦੀ, ਕੁਝ ਮੁੱਲ ਲਈ ਤੇ ਕੁਝ ਸਤਿਗੁਰਾਂ ਨੇ ਹਿੱਸੇ ਤੇ ਵੀ ਜ਼ਮੀਨ ਲਈ ਤੇ ਨਾਲੇ ਕੋਠੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਲਈ, ਪਰ ਕੋਠੀ ਕਿਰਾਏ ਤੇ ਲਈ।
ਕੋਠੀ ਲੀਨ ਕਰਾਇਆ ਕਰਕੇ, ਲੋਕ ਕਹੇ ਦੇਹ ਛੋੜ ਡਰ ਕੇ।
ਸਤਿਗੁਰਾਂ ਨੇ ਕੋਠੀ ਦਾ ਕਿਰਾਇਆ ਮੁਕਰਰ ਕੀਤਾ ਕਿ ਜਿੰਨਾ ਚਿਰ ਕੋਠੀ ਦੇ ਵਿਚ ਰਵਾਂਗੇ ਅਸੀਂ ਤੈਨੂੰ ਕਿਰਾਇਆ ਦੇਵਾਂਗੇ, 25 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਕੋਠੀ ਕਿਰਾਏ ਤੇ ਲਈ। ਲੋਕ ਕਹੇ ਦੇਹ ਛੋੜ ਇਹ ਡਰ ਕੇ, ਲੋਕੀ ਕਹਿੰਦੇ ਨੇ ਕਿ ਕੋਠੀ ਲੈ ਤੇ ਲਈ ਹੈ, ਇੱਥੇ ਆ ਤੇ ਗਏ ਨੇ, ਪਰ ਦਿਓ ਤੋਂ ਡਰ ਕੇ ਇਹ ਦੌੜ ਜਾਣਗੇ। ਲੋਕਾਂ ਦਾ ਐਸਾ ਕਹਿਣਾ ਹੈ ਸਤਿਗੁਰੂ ਪ੍ਰਤਾਪ ਸਿੰਘ ਦੇ ਵਾਸਤੇ।
ਕਾਰੀ ਆਬਾਦ ਮੇਦਨੀ ਸਾਰੀ, ਕਛਕ ਜਾਮ ਵਹਾਂ ਰਹਿ ਬਨ ਵਾਰੀ।
ਫਿਰ ਕਵੀ ਜੀ ਲਿਖਦੇ ਨੇ ਕਿ ਜਿਹੜੀ ਜ਼ਮੀਨ ਸੀ ਕੋਠੀ ਦੇ ਆਸੇ ਪਾਸੇ, ਉਹਨੂੰ ਵੀ ਚੰਗੇ ਤਰੀਕੇ ਦੇ ਨਾਲ ਆਬਾਦ ਕੀਤਾ। ਕਛਕ ਜਾਮ ਵਹਾਂ ਰਹੇ ਬਨਵਾਰੀ। ਕਵੀ ਜੀ ਲਿਖਦੇ ਨੇ ਕਿ ਕਾਫੀ ਦਿਨ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉਸ ਕੋਠੀ ਦੇ ਵਿੱਚ ਰਹੇ।
ਕਾਰੀ ਸਫਾਈ ਕੋਠੀ ਕੇਰੀ, ਕਹਿ ਵਹੁ ਜਿਨ ਨੈਨੋ ਹੇਰੀ।
ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਲਿਖਦੇ ਨੇ ਕਿ ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਗੱਲਾਂ ਵੇਖੀਆਂ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਫਿਰ ਉਸ ਕੋਠੀ ਦੀ ਰਹਿਣ ਤੋਂ ਪਹਿਲਾਂ ਜਦੋਂ ਸਫਾਈ ਕੀਤੀ।
ਪ੍ਰਾਤਾ ਕਾਲ ਵਰਣੀ ਤਬ ਕੀਨੀ, ਦੇਗ ਤੇ ਹਾਵਲ ਸਭ ਕੋ ਦਿਨੀ।
ਤੇ ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਪ੍ਰਾਤਾ ਕਾਲ ਭਾਵ ਕਿ ਸਵੇਰੇ ਰਹਿਸ਼ ਕਰਨ ਤੋਂ ਪਹਿਲਾਂ ਉਸ ਕੋਠੀ ਦੇ ਵਿੱਚ ਵਰਣੀ ਕੀਤੀ ਤੇ ਕੜਾਹ ਪ੍ਰਸ਼ਾਦ ਦੀ ਦੇਗ ਸਾਰਿਆਂ ਦੇ ਵਿੱਚ ਬਹੁਤ ਵਰਤਾਈ।
ਦੇਵ ਮੂਰਤੀ ਪ੍ਰਗਟ ਹੋਈ, ਪ੍ਰਭ ਬਿਨ ਜਾਣ ਸਕਿਓ ਨਹੀਂ ਕੋਈ।
ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਦੇਵ ਦੀ ਜਿਹੜੀ ਮੂਰਤੀ ਸੀ, ਭਾਵ ਕਿ ਦੇਵ ਦਾ ਜਿਹੜਾ ਸਰੀਰ ਸੀ, ਉਹ ਪ੍ਰਗਟ ਹੋਇਆ ਸਤਿਗੁਰੂ ਪ੍ਰਤਾਪ ਸਿੰਘ ਦੇ ਸਾਹਮਣੇ। ਕਵੀ ਜੀ ਲਿਖਦੇ ਨੇ ਕਿ ਬਿਨ ਜਾਣ ਪ੍ਰਭ ਬਿਨ ਜਾਣ ਸਕੋ ਨਹੀਂ ਕੋਈ, ਭਾਵ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬਗੈਰ ਉਸ ਦਿਓ ਨੂੰ ਹੋਰ ਕੋਈ ਵੇਖ ਨਾ ਸਕਿਆ।
ਪ੍ਰਭ ਕੋ ਦਰਸ ਦੇਵ ਜਬ ਕੀਨਾ, ਸੁੰਦਰ ਦੇ ਤਵ ਪਈ ਨਵੀਨਾ।
ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਸ ਦਿਓ ਨੇ ਦਰਸ਼ਨ ਕੀਤਾ, ਉਸੇ ਵੇਲੇ ਉਸ ਦਿਓ ਦੀ ਜਿਹੜੀ ਦੇਹ ਸੀ, ਉਹ ਬਹੁਤ ਸੁੰਦਰ ਸਰੀਰ ਦੇ ਵਿੱਚ ਤਬਦੀਲ ਹੋ ਗਈ, ਬਦਲ ਗਈ।
ਮੁਕਤ ਪਾਇਓ ਨਾ ਫੇਰ ਦਿਖਿਓ, ਖਿਤ ਮਾਲਕ ਆ ਬੂਚਤ ਪਾਇਓ।
ਭਾਵ ਕੇ ਦੇਵ ਦੀ ਜੂਨੀ ਤੋਂ ਮੁਕਤ ਹੋ ਗਿਆ, ਮੁਕਤ ਹੋ ਕੇ ਉਹ ਚਲਿਆ ਗਿਆ। ਫਿਰ ਕਵੀ ਜੀ ਲਿਖਦੇ ਨੇ ਕਿ ਕਦੇ ਕਿਸੇ ਨੂੰ ਉਹਨੇ ਨਾ ਡਰਾਇਆ ਨਾ ਦਿਖਿਆ। ਜਦੋਂ ਐਸਾ ਹੋ ਗਿਆ ਤੇ ਜਿਹੜਾ ਜ਼ਮੀਨ ਦਾ ਤੇ ਕੋਠੀ ਦਾ ਮਾਲਕ ਸੀ, ਉਹ ਆਣ ਕੇ ਫਿਰ ਪੁੱਛਦਾ ਹੈ,
ਸਿੰਘਣ ਕਹੋ ਸੁਤ ਸੁਰ ਅਸੁਰ ਕੋ ਮਾਰਾ, ਦੋਨੋ ਕੀ ਨਹੀਂ ਇੱਕੋ ਠਾਰਾ।
ਜਦੋਂ ਉਸ ਕੋਠੀ ਦੇ ਮਾਲਕ ਨੂੰ ਵੀ ਪਤਾ ਲੱਗ ਗਿਆ ਕਿ ਦਿਓ ਨਿਕਲ ਗਿਆ ਹੈ, ਹੁਣ ਤੇ ਬੜੀ ਸੁੱਖ ਦੇ ਨਾਲ ਸਤਿਗੁਰੂ ਪ੍ਰਤਾਪ ਸਿੰਘ ਜੀ ਰਹਿੰਦੇ ਨੇ, ਉਹ ਫਿਰ ਪੁੱਛਣ ਦੇ ਵਾਸਤੇ ਆਇਆ ਤੇ ਸਿੱਖਾਂ ਨੇ ਆਖਿਆ, ਕਹਿੰਦੇ ਨੇ ਸੁਰ ਅਸੁਰ ਕੋ ਮਾਰਾ। ਸਿੰਘ ਸਤਿਗੁਰਾਂ ਦੇ ਕਹਿੰਦੇ ਨੇ ਕਿ ਜਿਹੜਾ ਸੁਰ ਹੈ, ਜਿਹੜਾ ਦੇਵਤਾ ਹੈ, ਉਹਨੇ ਅਸੁਰ ਨੂੰ ਭਾਵ ਕੇ ਦੈਂਤ ਨੂੰ ਮਾਰ ਕੇ ਭਜਾ ਦਿੱਤਾ। ਦੋਨੋ ਕੋਈ ਨਹੀਂ ਇੱਕੋ ਠਾਰਾ, ਭਾਵ ਕੇ ਦੇਵਤੇ ਤੇ ਜਿਹੜੇ ਦੈਂਤ ਦਿਓ ਨੇ ਇੱਕ ਜਗ੍ਹਾ ਦੇ ਉੱਤੇ ਠਹਿਰ ਨਹੀਂ ਸਕਦੇ। ਸਿੰਘ ਸਤਿਗੁਰੂ ਪ੍ਰਤਾਪ ਸਿੰਘ ਦੇ ਕਹਿੰਦੇ ਨੇ ਕਿ ਦੋਵਾਂ ਦਾ ਇੱਕ ਜਗ੍ਹਾ ਦੇ ਉੱਤੇ ਵਾਸਾ ਨਹੀਂ ਹੋ ਸਕਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇਵਤਾ ਸਰੂਪ ਨੇ ਤੇ ਦਿਓ ਦੈਂਤ ਸਰੂਪ ਸੀ, ਇਸ ਕਰਕੇ ਜਦੋਂ ਦਾ ਸਤਿਗੁਰੂ ਪ੍ਰਤਾਪ ਸਿੰਘ ਦਾ ਵਾਸਾ ਦੇਵਤਾ ਸਰੂਪ ਦਾ ਹੋ ਗਿਆ, ਉਸ ਵੇਲੇ ਦੈਂਤ ਸਰੂਪ ਦਿਓ ਇੱਥੋਂ ਚਲਿਆ ਗਿਆ।
15 ਸਾਲ ਤੱਕ ਵਹਿ ਮਾਲਕ ਲੇਤ ਪਇਓ ਹਿੱਸਾ ਕੋ ਤਾਲਕ।
15 ਸਾਲਾਂ ਤੱਕ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਉੱਥੇ ਆਉਂਦੇ ਜਾਂਦੇ ਰਹੇ। ਕਵੀ ਜੀ ਲਿਖਦੇ ਨੇ ਉਹਦੀ ਕੁਝ ਜ਼ਮੀਨ ਖਰੀਦੀ ਸੀ, ਕੋਠੀ ਕਿਰਾਏ ਤੇ ਲਈ ਸੀ ਤੇ ਬਾਕੀ ਹਿੱਸਾ ਠੇਕਾ ਵੀ ਉਹਨੂੰ ਦਿੰਦੇ ਰਹੇ।
ਇਸ ਪਛਚਾਤ ਛੁਡਾਵਣ ਕਹੀਓ, ਛੋੜ ਦੀਨ ਨਹੀਂ ਕਬਜਾ ਗਹੀਓ।
ਇਸ ਤੋਂ ਪਿੱਛੋਂ ਜਿਹੜਾ ਮਾਲਕ ਸੀ, ਉਹਨੇ ਆਖਿਆ ਕਿ ਮੇਰੀ ਜਗ੍ਹਾ ਛੱਡ ਦਿਓ, ਮੇਰੀ ਕੋਠੀ ਛੱਡ ਦਿਓ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਕੋਠੀ ਨੂੰ ਤਿਆਗ ਦਿੱਤਾ, ਉਸ ਕੋਠੀ ਨੂੰ ਛੱਡ ਦਿੱਤਾ, ਕਬਜ਼ਾ ਨਹੀਂ ਕੀਤਾ।
ਲੋਗਣ ਬਹੁਤ ਪ੍ਰਭ ਪ੍ਰਤਿਪਾਖਾ, ਪਰੰਤੂ ਕਬਜ਼ਾ ਨਹੀਂ ਪ੍ਰਭ ਰਾਖਾ।
ਗ੍ਰੰਥਾਕਾਰ ਰਾਮਪੁਰੀ ਜੀ ਲਿਖਦੇ ਨੇ ਕਿ ਭਾਵੇਂ ਲੋਕਾਂ ਨੇ ਬਹੁਤ ਆਖਿਆ ਕਿ ਤੁਸੀਂ ਜ਼ਮੀਨ ਖਰੀਦੀ ਹੋਈ ਹੈ, ਇਸ ਕਰਕੇ ਆਪਣੀ ਜ਼ਮੀਨ ਨੂੰ ਤੁਸੀਂ ਪ੍ਰਾਪਤ ਕਰਦੇ ਰਹੋ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਤਾਂ ਵੀ ਉਸ ਦੇ ਉੱਤੇ ਕਬਜ਼ਾ ਨਹੀਂ ਕੀਤਾ, ਕੋਠੀ ਵੀ ਛੱਡ ਦਿੱਤੀ ਤੇ ਸਾਰੀ ਜ਼ਮੀਨ ਵੀ ਛੱਡ ਦਿੱਤੀ।
ਇਸ ਸੇ ਬੜੇ ਬਣ ਹੈ ਅਸਥਾਨਾ, ਇਮ ਪ੍ਰਭ ਜੀ ਨਿਜ ਰਸਨ ਬਖਾਨਾ।
ਆਪਣੀ ਰਸਨਾ ਤੋਂ, ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਇਸ ਤੋਂ ਵੀ ਜ਼ਿਆਦਾ ਵਧੀਆ ਸਾਡੀ ਜਗ੍ਹਾ ਬਣੇਗੀ, ਉੱਥੇ ਕੋਠੀ ਵੀ ਬਣੇਗੀ। ਆਪਣੀ ਰਸਨਾ ਤੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਵਿੱਖਤ ਵਾਕ ਕੀਤਾ, ਜਿਹੜੀ ਇਸ ਵੇਲੇ ਮੰਡੀ ਦੇ ਵਿੱਚ ਬਿਆਸਾ ਦਰਿਆ ਦੇ ਉੱਤੇ ਦਰਿਆ ਦੇ ਕਿਨਾਰੇ ਤੇ ਸਤਿਗੁਰਾਂ ਦੀ ਕੋਠੀ ਬਣੀ ਹੋਈ ਹੈ, ਇਹ ਉਸ ਕੋਠੀ ਦੀ ਵਾਰਤਾ ਨਹੀਂ ਹੈ। ਉਸ ਤੋਂ ਪਹਿਲਾਂ ਇੱਕ ਕੋਠੀ ਸੀ ਜਿਹੜੀ ਕਿ ਇਸ ਕੋਠੀ ਦੇ ਲਾਗੇ ਹੈ, ਅਜੇ ਵੀ ਉਹ ਕੋਠੀ ਉਸੇ ਤਰ੍ਹਾਂ ਮੌਜੂਦ ਹੈ।
ਉਸ ਕੋਠੀ ਦੇ ਵਿਚ ਪਹਿਲਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਰਿਹਾ ਕਰਦੇ ਸਨ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਾਂ ਸਾਰੇ ਜਾਣਦੇ ਹਾਂ ਕਿ ਉਸ ਦੂਸਰੀ ਨਵੀਂ ਕੋਠੀ ਨੂੰ ਕਿੰਨਾ ਭਾਗ ਲਾਇਆ। ਪਤਾ ਨੀ ਕਿੰਨੀ ਵਾਰੀ ਸਤਿਗੁਰਾਂ ਨੇ ਉੱਥੇ ਆਪਣੇ ਪਵਿੱਤਰ ਚਰਨ ਪਾਏ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਸ ਵੇਲੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਭਵਿੱਖਤਵਾਕ ਕੀਤਾ ਸੀ ਕਿ ਇਸ ਤੋਂ ਵੀ ਵਧੀਆ ਜਗ੍ਹਾ ਬਣੇਗੀ, ਇਸ ਤੋਂ ਵੀ ਵਧੀਆ ਕੋਠੀ ਬਣੇਗੀ। ਆਪਣੇ ਮੁਖ ਤੋਂ ਸਤਿਗੁਰਾਂ ਨੇ ਐਸਾ ਆਖਿਆ ਸੀ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਗੁਰਬਖਸ਼ ਸਿੰਘ ਰਾਮਪੁਰੀ ਜੀ ਜਿਸ ਪ੍ਰਕਾਰ ਦੇ ਨਾਲ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅਜਿਹੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀਏ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁੰਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।